सतनाम कर्ता पुरख निर्भो निर्वैर अकाल मूरत अजूनी शैपं गुर प्रसाद जप आद सच जोगाद सच है पी सच नानक होशी पी सच किस ही कोई कोए मन निमाणी एक तू क्यों ना मरी जै रोए जा लग चितना आवही बद बखत खमचो बखील गाफिल बे नजर बे बाक नानक बगोयद जन तुरा तेरे चाकरा पाखाक काम क्रोध लोभ झूठ निंदा काम क्रोध लोभ झूठ निंदा इनते आप छड़ावो एह भीतर ते इनको डारो आपन निकट बुलावो अपनी बेद आप जनावो हर जन मंगल गावो बिसर नाही कब हूं ही है ते एह बिद मन मैं पावो गुरपुरा पेट्यो वड भागी जन नानक कतह न जावो बिसर नाही कब हूं ही ऐते एह बिद मन मैं पावो गुरपुरा पेट्यो वड भागी जन नानक कतह ना थावो सतनाम धन वाखे गुरु साहिब जियो मरणं विशरणं गोविंद जीवनं हर नाम ते हावण है लबणं साध संगेण नानक हर पूरब लिखण है मरणंग विशरणंग गोविंद है ਜੀਵਨੰਗ ਹਰ ਨਾਮ ਧਿਆਵਣ ਲਭਯੰਗ ਸਾਧ ਸੰਗੇਣ ਲਭਣੰਗ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਆਪ ਜੀ ਨੇ ਭਰੀ। ਅੰਮ੍ਰਿਤ ਬਚਨਾਂ ਦਾ ਹਜ਼ੂਰ ਦਾ ਬਖਸ਼ਿਸ਼ ਕੀਤਾ ਹੋਇਆ ਨਿਤਨੇਮ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰੂ ਕਿਰਪਾ ਨਾਲ ਕੀਤੇ ਗਏ। ਉਸ ਤੋਂ ਉਪਰੰਤ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਅੱਜ ਜਿਸ ਸ਼ਲੋਕ ਦੀ ਵਿਚਾਰ ਗਾਥਾ ਬਾਣੀ ਵਿੱਚੋਂ ਆਪਾਂ ਕਰਨੀ ਹੈ, ਇਸ ਪਵਿੱਤਰ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ, ਪਰਮੇਸ਼ਵਰ ਦਾ ਸਿਮਰਨ ਹੀ ਅਸਲ ਵਿੱਚ ਜ਼ਿੰਦਗੀ ਹੈ ਤੇ ਪਰਮਾਤਮਾ ਵਾਹਿਗੁਰੂ ਨੂੰ ਭੁੱਲ ਜਾਣਾ ਏਦੋਂ ਵੱਡੀ ਕੋਈ ਮੌਤ ਨਹੀਂ। ਸਿਮਰਨ ਜੀਵਨ ਹੈ, ਉਸ ਦੇ ਸਿਮਰਨ ਨੂੰ ਉਸ ਦੀ ਯਾਦ ਨੂੰ ਵਿਸਾਰ ਦੇਣਾ ਉਹ ਮੌਤ ਹੈ ਤੇ ਇਹ ਸਿਮਰਨ ਦੀ ਦਾਤ ਪੂਰਬਲੇ ਲਿਖੇ ਹੋਏ ਭਾਗਾਂ ਅਨੁਸਾਰ ਜਦੋਂ ਕੋਈ ਰੱਬੀ ਪਿਆਰਿਆਂ ਦੀ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਤੇ ਸਿਮਰਨ ਦੀਆਂ ਦਾਤਾਂ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪਾਂ ਜਿਤਨੇ ਵੀ ਕਿਰਪਾਲੂ ਦਾਤਾਰ ਜੀ ਦੀ ਪਵਿੱਤਰ ਚਰਨ ਸ਼ਰਨ ਵਿੱਚ ਇਕੱਤਰ ਹੋਏ ਹਾਂ ਔਰ ਜੋ ਆਪਾਂ ਘਰਾਂ ਵਿੱਚ ਬੈਠੇ ਵੀ ਸੁਣ ਰਹੇ ਹਾਂ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾ ਕੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰ ਸਕੀਏ। ਸਾਧ ਸੰਗਤ ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਬਖਸ਼ੇ ਹੋਏ ਸਿਧਾਂਤ ਅਨੁਸਾਰ ਜਿਸ ਨੂੰ ਆਪਾਂ ਜ਼ਿੰਦਗੀ ਜੀਵਨ ਕਹਿੰਦੇ ਹਾਂ, ਹਜ਼ੂਰ ਕਹਿੰਦੇ ਨੇ ਇਸ ਤੋਂ ਅੱਗੇ ਵੀ ਇੱਕ ਜੀਵਨ ਹੈ। ਸਾਡੇ ਸੰਸਾਰ ਦੇ ਲੋਕਾਂ ਦੀ ਨਜ਼ਰ ਵਿੱਚ ਜੀਵਨ ਦੀ ਪਰਿਭਾਸ਼ਾ ਇਹ ਹੈ ਕਿ ਜਿਸ ਮਨੁੱਖ ਦੇ ਸਵਾਸ ਚੱਲਦੇ ਹੋਣ, ਜੋ ਆਪਣੀ ਜ਼ਬਾਨ ਨਾਲ ਬੋਲ ਸਕੇ, ਆਪਣੇ ਕੰਨਾਂ ਰਾਹੀਂ ਸੁਣ ਸਕੇ, ਆਪਣੇ ਮਾਨਸਿਕ ਪੱਧਰ ਤੇ ਬੋਧਕ ਤਲ ਤੇ ਉਹ ਚੰਗੇ ਤੇ ਮੰਦੇ ਦੀ ਪਹਿਚਾਣ ਕਰ ਸਕੇ, ਸੰਸਾਰ ਵਿੱਚ ਉਹ ਵਰਤਨ ਵਿਹਾਰ ਸਹੀ ਢੰਗ ਨਾਲ ਕਰੇ, ਤੇ ਆਪਾਂ ਲੋਕ ਇਹ ਸ਼ਬਦ ਕਹਿੰਦੇ ਆ ਇਹ ਮਨੁੱਖ ਜਿੰਦਾ ਹੈ। ਸਾਡੀ ਨਜ਼ਰ ਵਿੱਚ ਜਿੰਦੇ ਦੀ ਪਰਿਭਾਸ਼ਾ ਇਹ ਹੈ ਤੇ ਆਪਣੀ ਨਜ਼ਰ ਵਿੱਚ ਮਰੇ ਹੋਏ ਦੀ ਪਰਿਭਾਸ਼ਾ ਇਹ ਹੈ ਕਿ ਜਿਸ ਬੰਦੇ ਦੇ ਸਵਾਸ ਰੁਕ ਜਾਣ, ਉਸ ਦੇ ਸਰੀਰ ਦੀ ਪੂਰੀ ਹਰਕਤ ਰੁਕ ਜਾਏ ਤੇ ਉਸ ਦੇ ਪ੍ਰਾਣ ਪੰਖੇਰੂ ਅੰਦਰੋਂ ਜੀਵ ਆਤਮਾ ਨਿਕਲ ਜਾਏ ਤੇ ਆਪਾਂ ਇਹ ਸ਼ਬਦ ਕਹਿੰਦੇ ਆ ਇਸ ਬੰਦੇ ਦੀ ਮੌਤ ਹੋ ਚੁੱਕੀ ਏ, ਇਹ ਮਰ ਚੁੱਕਾ ਹੈ। ਸਾਡੀ ਨਜ਼ਰ ਵਿੱਚ ਇਉਂ ਕਹਿ ਲੋ ਜਿਹਦੇ ਸਵਾਸ ਚੱਲਦੇ ਨੇ ਅੰਦਰ ਜੀਵ ਆਤਮਾ ਹੈ ਉਹ ਜਿੰਦਾ ਹੈ, ਜਿਸ ਦੇ ਪ੍ਰਾਣ ਪੰਖੇਰੂ ਚਲੇ ਗਏ ਜੀਵ ਆਤਮਾ ਵਿੱਚੋਂ ਨਿਕਲ ਗਈ, ਸਾਡੀ ਨਜ਼ਰ ਵਿੱਚ ਉਸ ਬੰਦੇ ਦੀ ਮੌਤ ਹੋ ਚੁੱਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਤੋਂ ਵਿਲੱਖਣਤਾ ਜੀਵਨ ਤੇ ਮੌਤ ਦੀ ਪਰਿਭਾਸ਼ਾ ਸਾਡੇ ਸਾਹਮਣੇ ਰੱਖੀ। ਹਜ਼ੂਰ ਕਹਿੰਦੇ ਨੇ ਠੀਕ ਹੈ, ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਜੀਵਨ ਉਸ ਦਾ ਨਾਮ ਹੈ ਕਿ ਜਦੋਂ ਤੂੰ ਸਵਾਸ ਲੈਂਦਾ ਤੇਰੇ ਅੰਦਰ ਪਰਮਾਤਮਾ ਨੇ ਰੱਖੀ ਹੋਈ ਜੀਵ ਆਤਮਾ ਟਿਕੀ ਹੈ, ਬੋਲਣਾ ਚਾਲਣਾ ਹੱਸਣਾ ਖੇਡਣਾ ਠੀਕ ਹੈ, ਸਰੀਰਕ ਤੌਰ ਤੇ ਤੂੰ ਜਿੰਦਾ ਹੈ, ਪਰ ਇੱਕ ਗੱਲ ਝਾਰ ਰੱਖੀ ਇਸ ਸਰੀਰਕ ਤੌਰ ਤੇ ਜੀਣ ਤੋਂ ਅੱਗੇ ਵੀ ਇੱਕ ਜ਼ਿੰਦਗੀ ਹੈ ਤੇ ਜੇ ਤੂੰ ਇਹ ਸਰੀਰ ਵਿੱਚ ਜਿੰਦਿਆਂ ਉਸ ਜੀਵਨ ਨੂੰ ਨਾ ਮਾਣਿਆ ਤੇ ਹਕੀਕਤ ਵਿੱਚ ਇਹ ਸਰੀਰ ਵਿੱਚ ਜੀਆ ਹੋਇਆ ਜੀਵਨ ਵੀ ਇੱਕ ਮੁਰਦੇ ਦੀ ਤਰ੍ਹਾਂ ਹੈ। ਫਿਰ ਬੇਨਤੀ ਮੇਰੀ ਸਮਝੋ ਇਹਨਾਂ ਲਫ਼ਜ਼ਾਂ ਨੂੰ ਕਿ ਸਰੀਰਕ ਤੌਰ ਤੇ ਤੂੰ ਜੀ ਰਿਹਾ ਹੈ, ਇਸ ਜੀਵਨ ਤੋਂ ਅੱਗੇ ਵੀ ਇੱਕ ਜ਼ਿੰਦਗੀ ਹੈ, ਇੱਕ ਆਤਮਕ ਸੁੱਖ ਆਤਮਕ ਖੇੜਾ ਆਤਮਕ ਜੀਵਨ ਹੈ। ਜੇ ਸਰੀਰ ਦੇ ਜਿੰਦਿਆਂ ਆਤਮਕ ਜੀਵਨ ਨੂੰ ਨਾ ਮਾਣਿਆ ਤੇ ਸਾਹਿਬ ਕਹਿੰਦੇ ਨੇ ਸਰੀਰ ਦਾ ਜੀਣਾ ਵੀ ਇੱਕ ਮੁਰਦੇ ਦੇ ਬਰਾਬਰ ਹੈ। ਇਨ ਬਿਨ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਆਪਾਂ ਕੁਛ ਪ੍ਰਮਾਣ ਪਹਿਲਾਂ ਵੇਖਣੇ ਨੇ ਜਿਨ੍ਹਾਂ ਵਿੱਚ ਹਜ਼ੂਰ ਨੇ ਮਨੁੱਖ ਸਰੀਰਕ ਤੌਰ ਤੇ ਜਿੰਦਾ ਹੈ ਪਰ ਆਪਣੇ ਅੰਦਰ ਦੇ ਤਲ ਤੇ ਉਹਦੀ ਮੌਤ ਹੋ ਚੁੱਕੀ ਹੈ। ਉਹ ਮਰਨਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਵੈਸੇ ਮੌਤ ਤਿੰਨ ਤਰ੍ਹਾਂ ਦੀ ਮੰਨੀ ਹੈ, ਤਿੰਨ ਪ੍ਰਕਾਰ ਦੀ ਮੌਤ ਹੈ ਤੇ ਦੋ ਤਰ੍ਹਾਂ ਦੀ ਜ਼ਿੰਦਗੀ ਜੀਵਨ ਹੈ। ਆਪਾਂ ਸੋਚਾਂਗੇ ਵੀ ਉਹ ਤਿੰਨ ਤਰ੍ਹਾਂ ਦੀ ਮੌਤ ਕੀ ਹੈ? ਪਹਿਲੀ ਤਰ੍ਹਾਂ ਦੀ ਤੇ ਮੌਤ ਹੈ ਕਿ ਸਰੀਰ ਦਾ ਬਿਣਸ ਜਾਣਾ, ਸਵਾਸਾਂ ਦਾ ਚਲੇ ਜਾਣਾ, ਜੀਵ ਆਤਮਾ ਦਾ ਵਿੱਚੋਂ ਨਿਕਲ ਜਾਣਾ, ਇਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਮੌਤ ਹੈ। ਇਸ ਸੰਬੰਧੀ ਬਾਣੀ ਵਿੱਚ ਅਸੀਂ ਬਚਨ ਪੜ੍ਹਨੇ ਹਾਂ ਕਿ ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾਢ ਪੁਰਾਣੀ, ਜੋ ਜਨਮੈ ਸੋ ਜਾਨੋ ਮੂਵਾਂ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੋ ਉਪਜਿਓ ਸੋ ਬਿਨਸ ਹੈ, ਉਹ ਸਰੀਰਕ ਤੌਰ ਤੇ ਮੌਤ ਹੈ। ਮੈਂ ਅਰਜ਼ ਕਰ ਰਿਹਾ ਤਿੰਨ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਦਰਸਾਈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇੱਕ ਮੌਤ ਹੈ ਸਰੀਰਕ ਤੌਰ ਤੇ ਪਿਆਰਿਓ, ਇਸ ਤੋਂ ਅੱਗੇ ਇੱਕ ਮੌਤ ਹੈ ਜਿਹੜੀ ਆਤਮਕ ਜੀਵਨ ਜੀਣ ਤੋਂ ਪਹਿਲਾਂ ਮਿਲਦੀ ਹੈ। ਆਪਾਂ ਕਹਾਂਗੇ ਜੀ ਉਹ ਮੌਤ ਕਿਹੜੀ? ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾਲਤਾ ਕੀਤੀ ਹੈ, ਉਹ ਜਦੋਂ ਬੰਦਾ ਆਪਣੀ ਖੌ ਨੂੰ ਮਾਰਦਾ ਉਦੋਂ ਬਾਅਦ ਉਹਦਾ ਇੱਕ ਨਵਾਂ ਜੀਵਨ ਇੱਕ ਨਵਾਂ ਜਨਮ ਹੁੰਦਾ ਹੈ। ਉਸ ਨੂੰ ਬਾਬਾ ਕਬੀਰ ਜੀ ਨੇ ਕਿਹਾ ਕਬੀਰ ਜਾਂ ਦਿਨ ਖੌ ਮੂਵਾ। ਗੱਲ ਉੱਥੇ ਵੀ ਮੂਵਾ ਦਾ ਅਰਥ ਹੈ ਮੇਰੀ ਮੌਤ ਹੋਈ, ਜਿਸ ਦਿਨ ਖੌਮੇ ਮਰੀ ਅੰਦਰੋਂ ਮੈਂ ਮਰ ਗਈ। ਇਹ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਆਪਣੀ ਖੌ ਨੂੰ ਮਾਰਦਾ ਹੈ। ਕਬੀਰ ਜਾਂ ਦਿਨ ਖੌ ਮੂਵਾ, ਪਾਛੈ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਇੱਕ ਉਹ ਮੌਤ ਹੈ ਜਿਸ ਨੂੰ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਸਾਧ ਸੰਗ ਜੇ ਖੌਮੈ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾਰੀ। ਆਪਣੀ ਅੰਦਰ ਦੀ ਖੌ ਨੂੰ ਮਾਰ ਦੇਣਾ, ਖੌ ਨੂੰ ਮੇਟ ਦੇਣਾ, ਇੱਕ ਇਹ ਵੀ ਮੌਤ ਹੈ। ਅੱਜ ਜਿਹੜਾ ਸਤਿਗੁਰੂ ਨੇ ਕਿਰਪਾ ਭਰਿਆ ਬਚਨ ਕਿਹਾ ਕਿ ਤੀਸਰੀ ਤਰ੍ਹਾਂ ਦੀ ਮੌਤ ਹੋਵੇ ਕਿ ਆਦਮੀ ਸੁਣਦਾ ਵੀ ਹੈ, ਬੋਲਦਾ ਵੀ ਹੈ, ਵੇਖਦਾ ਤੇ ਸਵਾਸ ਵੀ ਲੈਂਦਾ, ਪਰ ਜਦੋਂ ਇੰਨਾ ਕੁਝ ਪ੍ਰਾਪਤ ਕਰਕੇ ਵੀ ਬੰਦੇ ਨੂੰ ਰੱਬ ਦੀ ਯਾਦ ਸਿਮਰਨ ਭੁੱਲ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਅਸਲ ਵਿੱਚ ਉਹ ਜਿਉਂਦਾ ਨਹੀਂ, ਉਹ ਤਾਂ ਚੱਲਦੀ ਫਿਰਦੀ ਇੱਕ ਲਾਸ਼ ਹੈ। ਠੀਕ ਹੈ, ਗੁਣਾਂ ਦਾ ਖਜ਼ਾਨਾ ਹੋਵੇਗਾ ਦੁਨਿਆਵੀ ਤੌਰ ਤੇ, ਪਰ ਆਤਮਕ ਤੌਰ ਤੇ ਉਹ ਮਰ ਚੁੱਕਾ ਹੈ। ਹਜ਼ੂਰ ਦੇ ਪਹਿਲਾਂ ਅਸੀਂ ਇੰਨਾ ਕੁ ਵਿਸ਼ਾ ਲੈਣਾ ਕਿ ਜਿਹੜੀ ਮੌਤ ਹੈ ਰੱਬ ਨੂੰ ਭੁੱਲ ਜਾਣਾ ਅੰਦਰ ਮਰ ਜਾਂਦਾ ਹੈ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਿਹਾ ਸਲੋਕ ਆਪ ਜੀ ਨੇ ਕਈ ਵਾਰੀ ਉਹ ਸੁਣਿਆ ਹੋਣੇ। ਦਾਤਾਰ ਜੀ ਨੇ ਉਸ ਸਲੋਕ ਵਿੱਚ ਸ਼ਿਖਰ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਬਿਆਨ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਜੇ ਕਿਸੇ ਬੰਦੇ ਕੋਲ ਇੰਨੇ ਗੁਣ ਹੋਣ ਤੇ ਜੇ ਪਰਮਾਤਮਾ ਦੀ ਯਾਦ ਨਹੀਂ ਇਹਨਾਂ ਗੁਣਵਾਨ ਵੀ ਬੰਦਾ ਗੁਰੂ ਦੀ ਨਜ਼ਰ ਵਿੱਚ ਮੁਰਦਾ ਹੈ। ਮਹਾਰਾਜ ਉਹ ਗੁਣ ਕਿਹੜੇ? ਹਜ਼ੂਰ ਨੇ ਉੱਥੇ ਪਹਿਲਾ ਸ਼ਬਦ ਵਰਤਿਆ ਅਤ। ਦੇਖੋ ਸ਼ਲੋਕ ਅਤ ਤੋਂ ਸ਼ੁਰੂ ਹੁੰਦਾ ਹੈ। ਅਤ ਸੁੰਦਰ। ਹੁਣ ਜਿਹੜਾ ਅਤ ਸ਼ਬਦ ਹੈ ਇਹ ਅਸੀਂ ਅੱਗੇ ਜਿੰਨੇ ਸ਼ਬਦ ਆਉਣੇ ਨੇ ਉਹਨਾਂ ਨਾਲ ਲਾਈ ਜਾਣਾ। ਅਤ ਸ਼ਬਦ ਨੇ ਸੁੰਦਰ ਨਾਲ ਵੀ ਲੱਗਣਾ, ਕੁਲੀਨ ਨਾਲ ਵੀ ਲੱਗਣਾ, ਚਤੁਰ ਨਾਲ ਵੀ ਲੱਗਣਾ। ਅਤ ਦਾ ਅਖਰੀਅਰ ਤੇ ਜਿਸ ਦੀਆਂ ਸਾਰੀਆਂ ਹੱਦਾਂ ਮੁੱਕ ਜਾਣ, ਜਿਹਦਾ ਕੋਈ ਵੀ ਦੁਨੀਆਂ ਵਿੱਚ ਮੁਕਾਬਲਾ ਨਹੀਂ। ਅਤ ਸੁੰਦਰ। ਜੇ ਕਿਸੇ ਇਨਸਾਨ ਕੋਲ ਅਤ ਦਾ ਸੁਹੱਪਣ ਹੋਵੇ, ਉਹਦੇ ਸਰੀਰ ਦੀ ਚਮੜੀ ਅਤ ਦੀ ਸੁੰਦਰ ਹੋਵੇ, ਸਾਹਿਬ ਕਹਿੰਦੇ ਨੇ ਕੁਲੀਨ, ਉਸ ਬੰਦੇ ਦੀ ਕੁੱਲ ਵੀ ਬੜੀ ਉੱਚੀ ਹੋਵੇ, ਕੋਈ ਛੋਟੀ ਮੋਟੀ ਕੁੱਲ ਨਾਲ ਸੰਬੰਧਿਤ ਨਹੀਂ, ਉੱਚੀ ਕੁੱਲ ਵਿੱਚ ਉਹਦਾ ਜਨਮ ਹੋਵੇ, ਅਤ ਦਾ ਸੋਹਣਾ ਹੋਵੇ, ਉੱਚੀ ਕੁੱਲ ਹੋਵੇ, ਤੇ ਕੱਲਾ ਸੁਹੱਪਣ ਤੇ ਕੁੱਲ ਹੀ ਚੰਗੀ ਨਹੀਂ, ਉਸ ਬੰਦੇ ਨੂੰ ਅੰਦਰ ਦੀ ਚਾਤੁਰਤਾ, ਅੰਦਰ ਦੀ ਸਿਆਣਪ, ਚਲਾਕੀ ਵੀ ਆਉਂਦੀ ਹੋਵੇ। ਤੀਜਾ ਗੁਣ ਉਹਦੇ ਕੋਲੇ ਹੋਵੇ। ਅਤ ਸੁੰਦਰ, ਕੁਲੀਨ, ਚਤੁਰ ਤੇ ਅਗਲਾ ਸ਼ਬਦ ਦੇ ਮੁੱਖ ਗਿਆਨੀ ਤੇ ਜ਼ਬਾਨ ਤੋਂ ਆਪਣੀ ਗੱਲ ਲੋਕਾਂ ਵਿੱਚ ਕਹਿ ਵੀ ਸਕਦਾ ਹੋਵੇ। ਕਈ ਵਾਰੀ ਅਸੀਂ ਦੇਖਦੇ ਹਾਂ ਕੁਝ ਲੋਕਾਂ ਕੋਲ ਸੁੰਦਰਤਾ ਵੀ ਸਰੀਰ ਦੀ ਹੁੰਦੀ ਏ, ਕੁੱਲ ਵੀ ਚੰਗੀ ਵਿੱਚ ਪੈਦਾ ਹੁੰਦੇ ਨੇ, ਉਹਨਾਂ ਨੂੰ ਆਪਣੀ ਗੱਲ ਕਰਨ ਦਾ ਢੰਗ ਨਹੀਂ ਆਉਂਦਾ, ਦੁਨੀਆਂ ਵੀ ਜੀਣ ਦਾ ਢੰਗ ਨਹੀਂ ਆਉਂਦਾ। ਇਹੋ ਜਿਹਾ ਸੁੰਦਰ ਬੰਦਿਆਂ ਲਈ ਲੋਕ ਹੀ ਸ਼ਬਦ ਵਰਦਿਨ ਛੱਡੋ, ਇਹ ਤਾਂ ਨਿਰਾ ਮਿੱਟੀ ਦਾ ਮਾਧੋ ਹੈ, ਇਹ ਤਾਂ ਮਿੱਟੀ ਦਾ ਇੱਕ ਪੁਤਲਾ ਹੈ, ਕਿਉਂਕਿ ਇਹਦੀ ਕੁੱਲ ਚੰਗੀ, ਇਹਦਾ ਰੂਪ ਸੁੰਦਰ, ਤਨ ਚੰਗਾ, ਪਰ ਇਹਦੇ ਕੋਲ ਲਿਆਕਤ ਅਕਲ ਤੇ ਕੋਈ ਨਹੀਂ। ਹਜ਼ੂਰ ਨੇ ਕਿਹਾ ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਸਿਆਣਾ ਹੋਵੇ ਤੇ ਜ਼ਬਾਨ ਤੋਂ ਗਿਆਨ ਦੀ ਗੱਲ ਆਪਣੀ ਗੱਲ ਮਨਾ ਸਕੇ। ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਜੇ ਇੰਨੇ ਗੁਣ ਹੋਣ ਤੇ ਲੋਕਾਂ ਵਿੱਚ ਬੰਦਾ ਉਹ ਪੂਜਿਆ ਜਾਂਦਾ ਹੈ। ਸੱਚੇ ਪਾਤਸ਼ਾਹ ਰੱਬ ਦੀ ਦਰਗਾਹ ਵਿੱਚ ਇਹੋ ਜਿਹੇ ਕੁੱਲ ਵਾਲੇ ਨੂੰ, ਹਸੀਨ ਨੂੰ, ਚਲਾਕ ਨੂੰ, ਵਿਦਵਾਨ ਨੂੰ ਥਾਂ ਨਹੀਂ? ਕਹਿਣ ਲੱਗੇ ਨਹੀਂ, ਅਸਲ ਵਿੱਚ ਪਰਮਾਤਮਾ ਦੀ ਨਜ਼ਰ ਵਿੱਚ ਉਹ ਮੁਰਦਾ ਹੈ। ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਸਾਈ ਨਾਲ ਪ੍ਰੀਤ ਨਹੀਂ, ਸੱਚ ਜਾਣੋ ਇਹ ਤੀਜੀ ਤਰ੍ਹਾਂ ਦਾ ਮਰਨਾ ਹੈ ਜਿਹਦੇ ਅੰਦਰ ਪਰਮਾਤਮਾ ਦੀ, ਵਾਹਿਗੁਰੂ ਜੀ ਦੀ ਯਾਦ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਹੋਰ ਲਈਏ ਕਿ ਅਸਲ ਵਿੱਚ ਅੰਦਰੋਂ ਜਿਹੜਾ ਮਰ ਜਾਂਦਾ ਹੈ ਉਹਦੇ ਕੋਲ ਦੁਨੀਆਂ ਦੇ ਜਿਤਨੇ ਮਰਜ਼ੀ ਸੁੱਖ ਹੋਣ, ਪਿਆਰਿਓ ਚੇਤੇ ਰੱਖਿਓ, ਗੁਰੂ ਜੀ ਦੀ ਨਜ਼ਰ ਵਿੱਚ ਉਹਨਾਂ ਸੁੱਖਾਂ ਦੀ ਕੋਈ ਕੀਮਤ ਨਹੀਂ। ਇੱਕ ਉਦਾਹਰਣ ਮੈਂ ਆਪ ਜੀ ਦੇ ਸਮਕਸ਼ ਰੱਖਾਂ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਭਾਈ ਗੁਰਦਾਸ ਦੂਜੇ ਨੇ ਅਸ਼ਟਮ ਬਲਬੀਰੇ ਦੇ ਨਾਮ ਨਾਲ ਮੁਖਾਤਬ ਕੀਤਾ ਅਦਬ ਲਈ। ਅਸ਼ਟਮ ਬਲਬੀਰਾ, ਅੱਠਵੇਂ ਗੁਰਦੇਵ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਜਿਨ੍ਹਾਂ ਨੂੰ ਅਸੀਂ ਭਾਵਨਾ, ਸ਼ਰਧਾ, ਅਕੀਦਤ ਦੇ ਨਾਲ ਬਾਲਾ ਪ੍ਰੀਤਮ ਵੀ ਕਹਿੰਦੇ। ਜਿਸ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧੀ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ। ਦੇਖੋ ਪਿਆਰਿਓ, ਉਹ ਤੁਕ ਅਸੀਂ ਬੜੀ ਵਾਰੀ ਜਦੋਂ ਵੀ ਅਰਦਾਸ ਕਰਨੇ ਆ ਤੇ ਉਹ ਪੜ੍ਹਨੇ ਆ। ਇੱਕ ਗੱਲ ਚੇਤੇ ਰੱਖੀਏ ਕਿ ਜਦੋਂ ਆਪਾਂ ਅਰਦਾਸ ਕਰਨੇ ਆ, ਨਿਤਨੇਮ ਦੀ ਭਾਵੇਂ ਨਿੱਜੀ ਕਰੀਏ, ਸਵੇਰੇ ਸ਼ਾਮ ਕਰਨੇ ਆ, ਯਤਨ ਕਰਿਆ ਕਰੀਏ। ਮੈਂ ਬੇਨਤੀ ਕਰ ਰਿਹਾ, ਜਿਹੜੀ ਨਿੱਜੀ ਅਰਦਾਸ ਆਪਾਂ ਕਰਨੇ ਆ ਜਾਂ ਗੁਰੂ ਕਰ ਕਰਨੇ, ਛੋਟੀ ਸ਼ਬਦ ਵੀ ਆਪਾਂ ਕਈ ਵਾਰੀ ਲੰਗਰ ਛੱਕ ਕੇ ਕਰ ਲੈਂਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੇਵਾ ਤੋਂ ਬਾਅਦ ਵੀ ਛੋਟੀ ਅਰਦਾਸ ਕੀਤੀ ਜਾ ਸਕਦੀ, ਕੋਈ ਸ਼ੱਕ ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਵੱਡੀ ਅਰਦਾਸ ਕਰ ਚੁੱਕੇ ਹਾਂ। ਪਰ ਇਹ ਨਹੀਂ ਕਿ ਜੇ ਆਪਾਂ ਰੋਜ਼ ਹੀ ਕੇਵਲ ਨਿਤਨੇਮ ਕੀਤਾ, ਦੋ ਸ਼ਬਦਾਂ ਦੀ ਅਰਦਾਸ ਕੀਤੀ, ਇੱਕ ਗੁਰਮੁਖ ਪਿਆਰੇ ਦੇ ਸਾਹਮਣੇ ਕਿਸੇ ਅਰਦਾਸ ਕੀਤੀ, ਖਾਸ ਕਰਕੇ ਭਾਈ ਵੀਰ ਸਿੰਘ ਜੀ ਹੋਣੀ, ਉੱਥੇ ਉਹ ਭੁੱਲ ਗਿਆ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਾਏ, ਭਾਈ ਸਾਹਿਬ ਉਹਨਾਂ ਨੇ ਇੱਕ ਸ਼ਬਦ ਕਿਹਾ ਅਰਦਾਸ ਕਰਨ ਵਾਲੇ ਨੂੰ, ਬੀਬਾ ਜੇ ਆਪਾਂ ਚਰਖੜੀ ਤੇ ਚੜੇ ਹੋਈਏ ਤੇ ਕੀ ਹੋਵੇ? ਕਹਿਣ ਲੱਗੇ ਦਿਮਾਗ ਘੁੰਮ ਜਾਂਦਾ ਜਦੋਂ ਬੰਦੇ ਨੂੰ ਚਰਖੜੀ ਤੇ ਚਾੜਦੇ, ਪਹਿਲਾਂ ਚਰਖੜੀ ਤੇ ਚਾੜ ਕੇ ਉਹਨੂੰ ਘੁਮਾਇਆ ਜਾਂਦਾ ਹੈ, ਉਹਨੂੰ ਇੰਨਾ ਜ਼ੋਰ ਦਾ ਚੱਕਰ ਹੇਠੇ ਉੱਤੇ ਦਿੱਤਾ ਜਾਂਦਾ, ਬੰਦਾ ਥੋੜਾ ਜਿਹਾ ਕੋਈ ਘੁਮਾਦਾ ਚੱਕਰ ਆਉਣ ਤੇ ਅੰਦਰ ਦਾ ਦਿਮਾਗ ਜਿਹੜਾ ਉਹ ਸ਼ਦਾਈਆਂ ਦੀ ਤਰ੍ਹਾਂ ਹੋ ਜਾਂਦਾ ਹੈ, ਦਿਮਾਗ ਚਕਰਾ ਜਾਂਦਾ ਹੈ, ਤੇ ਜਿਨ੍ਹਾਂ ਇੰਨੇ ਚੱਕਰ ਖਾ ਕੇ ਵੀ ਅਕਾਲ ਅਕਾਲ ਕਿਹਾ, ਆਪਾਂ ਉਹਨਾਂ ਦਾ ਨਾਮ ਹੀ ਅਰਦਾਸ ਵਿੱਚ ਨਹੀਂ ਲੈ ਸਕਦੇ, ਉਹਨਾਂ ਸ਼ਹੀਦਾਂ ਨੂੰ ਉਹਨਾਂ ਮਹਾਂਪੁਰਸ਼ਾਂ ਨੂੰ ਆਪਾਂ ਯਾਦ ਨਹੀਂ ਕਰ ਸਕਦੇ। ਬੜੇ ਸੋਹਣੇ ਉਹਨਾਂ ਨੇ ਮੈਨੂੰ ਉਹ ਸ਼ਬਦ ਬੜੇ ਅੰਦਰ ਨੂੰ ਪਾਏ ਕਿ ਘੱਟੋ ਘੱਟ ਉਸ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਤਾਂ ਕਰੀਏ। ਖੈਰ ਜਿਹੜੀ ਮੈਂ ਅਰਜ਼ ਕਰ ਰਿਹਾ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਹਿਮਤ ਕਰਕੇ ਸਾਨੂੰ ਅਰਦਾਸ ਵਿੱਚ ਪਹਿਲੀ ਪੌੜੀ ਬਖਸ਼ੀ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਨਾਂ ਹੁੰਦਾ ਹੈ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉੱਤੇ ਮਿਹਰ ਕਰਦੇ ਨੇ, ਉੱਥੇ ਹਜ਼ੂਰ ਨੇ ਦੋ ਤਰੀਕਿਆਂ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਿਫਤ ਦੇ ਬਚਨ ਕਹੇ। ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਹਨਾਂ ਦੇ ਦੀਦਾਰ ਪਾਏ ਉਹਨਾਂ ਦੇ ਦੁੱਖ ਕੱਟੇ ਗਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜੀ ਗੁਰੂ ਨੂੰ ਦੇਖਣ ਨਾਲ ਦੁੱਖ ਕੱਟੇ ਜਾਂਦੇ ਨੇ, ਬਿਲਕੁਲ ਕੱਟੇ ਜਾਂਦੇ ਨੇ ਜੇ ਤੇਰੀ ਨਜ਼ਰ ਵਾਕਈ ਗੁਰੂ ਨੂੰ ਪਹਿਚਾਨਣ ਵਾਲੀ ਹੋਵੇ। ਸਮਰੱਥ ਗੁਰੂ ਹੈ। ਜਦੋਂ ਹਜ਼ੂਰ ਦਿੱਲੀ ਗਏ ਨੇ, ਮੈਂ ਵਿਸਤਾਰ ਵਿੱਚ ਨਾ ਜਾਵਾਂ, ਉੱਥੇ ਰਾਣਾ ਰਾਜਾ ਜੈ ਸਿੰਘ ਦੀ ਰਾਣੀ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਸੀ। ਮਨ ਵਿੱਚ ਇੰਨਾ ਹੀ ਸ਼ੰਕਾ ਉਪਜਿਆ ਕਿ ਇਹ 7 ਸਾਲ ਦੀ ਉਮਰ ਹੈ, ਇਸ ਉਮਰ ਵਿੱਚ ਇਹ ਰੂਹਾਨੀਅਤ ਦੇ ਵਿੱਚ ਪੁੱਗੇ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਹੋ ਸਕਦੇ ਨੇ। ਥੋੜਾ ਜਿਹਾ ਸ਼ੰਕਾ ਉਪਜਿਆ ਤੇ ਮੈਲੇ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠ ਗਈ, ਗੋਲੀਆਂ ਵੀ ਜਾ ਬੈਠੀ। ਸੱਚੇ ਪਾਤਸ਼ਾਹ ਜੀ ਆਪਣੇ ਹੱਥ ਵਿੱਚ ਇੱਕ ਸੋਟੀ ਪਕੜ ਕੇ ਰੱਖਦੇ ਸਨ, ਜਿਹਨੂੰ ਛੜੀ ਵੀ ਆਪਾਂ ਕਹਿੰਦੇ ਹਾਂ। ਅਸਲ ਵਿੱਚ ਉਹ ਕੇਵਲ ਛੜੀ ਨਹੀਂ ਸੀ, ਉਸ ਛੜੀ ਰਾਹੀਂ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਕਿਰਪਾ ਵਾਪਰਦੀ ਸੀ ਤੇ ਬੋਲੇ ਤੇ ਗੁੰਗਾ ਵੀ ਗੀਤਾ ਦੇ ਅਰਥ ਕਰਨ ਲੱਗ ਪਏ ਸਨ। ਛੜੀ ਹੱਥ ਵਿੱਚ ਪਕੜੀਏ ਤੇ ਜਦੋਂ ਦਿੱਲੀ ਪਹੁੰਚੇ, ਬੀਬੀਆਂ ਜਿੱਥੇ ਬੈਠੀਆਂ ਸਨ ਰਾਣੀ, ਇੱਕ ਇੱਕ ਦੇ ਸਿਰ ਤੇ ਛੜੀ ਰੱਖੀ ਗਏ, ਨਾਲ ਸ਼ਬਦ ਕਹੀ ਗਏ, ਤੂੰ ਵੀ ਪਟਰਾਣੀ ਨਹੀਂ, ਤੂੰ ਵੀ ਪਟਰਾਣੀ ਨਹੀਂ। ਤੇ ਜਦੋਂ ਸੱਚੀ ਮੁੱਚੀ ਉਸ ਰਾਣੀ ਕੋਲ ਆਏ, ਜਿਹੜੀ ਪਟਰਾਣੀ ਜਿਹਨੇ ਗੋਲੀਆਂ ਵਾਲੇ ਬਸਤਰ ਪਾਏ, ਉਹਦੇ ਸਿਰ ਤੇ ਛੜੀ ਹੱਥ ਰੱਖ ਕੇ ਕਿਹਾ, ਕਹਿਣ ਲੱਗੇ, ਪੂਰਬਲੇ ਕਰਮਾਂ ਕਰਕੇ ਪਟਰਾਣੀ ਬਣੀ ਏ, ਨਾਮ ਨਾ ਜਪਿਆ ਤੇ ਗੋਲੀਆਂ ਤੋਂ ਨਖਿੱਧ ਜੀਵਨ ਬਣੇਗਾ, ਨਾਲੇ ਗੁਰੂ ਨੂੰ ਪਰਖੀ ਦਾ ਨਹੀਂ, ਗੁਰੂ ਤੇ ਪਰਖ ਵਿੱਚੋਂ ਨਿਕਲ ਜਾਂਦਾ, ਤੇ ਜੇ ਗੁਰੂ ਪਰਖ ਲੈ ਤੇ ਫਿਰ ਕੀ ਬਣੇਗਾ। ਧਿਆਨ ਦਿਆ ਜੇ ਅਸੀਂ ਗੁਰੂ ਨੂੰ ਹੁਣ ਵੀ ਪਰਖਨੇ ਨਾ ਕਿ ਸੱਚੇ ਪਾਤਸ਼ਾਹ ਜੇ ਤੂੰ ਸਾਡਾ ਕੰਮ ਕਰੇ ਸੀ ਤਾਂ ਤੈਨੂੰ ਮੰਨੀਏ, ਜੇ ਨਾ ਕਰੇ ਦਾ ਮਤਲਬ ਅਸੀਂ ਨਾ ਮੰਨੀਏ। ਨਹੀਂ, ਗੁਰੂ ਨੂੰ ਕਦੀ ਨੀ ਪਰਖਣਾ ਚਾਹੀਦਾ। ਜਦੋਂ ਮੱਥੇ ਟੇਕ ਦਿੱਤਾ ਹੈ, ਜਦੋਂ ਆਪਣੇ ਆਪ ਨੂੰ ਸਮਰਪਿਤ ਹੀ ਕਰ ਦਿੱਤਾ ਹੈ, ਉਦੋਂ ਬਾਅਦ ਪਰਖਣ ਦੀ ਗੱਲ ਕੀ। ਹਜ਼ੂਰ ਕਿਰਪਾਲੂ ਜੀ ਉੱਥੇ ਗਏ ਤੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਲਈ ਦੋ ਸ਼ਬਦ ਵਰਤੇ ਨੇ। ਕਹਿੰਦੇ ਨੇ ਸ੍ਰੀ ਹਰਕ੍ਰਿਸ਼ਨ ਧਿਆਈਐ, ਇੱਕ ਡਿੱਠੇ ਵੇ, ਦੂਜਾ ਧਿਆਈਐ। ਅੱਜ ਅਸੀਂ ਕਹਿਣਾ ਸੀ ਵੀ ਉਦੋਂ ਤਾਂ ਡਿੱਠੇ, ਹੁਣ ਕਿਵੇਂ ਡਿੱਠੀਏ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਫਰਮਾਉਂਦੇ ਨੇ, ਜੇ ਤੂੰ ਡਿੱਠੇ ਨਹੀਂ, ਤੂੰ ਆਪਣੀ ਰਸਨਾ ਤੋਂ ਸ੍ਰੀ ਹਰਕ੍ਰਿਸ਼ਨ ਸਾਹਿਬ ਨੂੰ ਧਿਆਲ ਹੈ ਤੇ ਤੇਰੇ ਦੁੱਖ ਕੱਟੇ ਜਾਣਗੇ। ਧਿਆਨ ਤੇ ਡਿੱਠੇ ਦੋ ਸ਼ਬਦ ਨੇ। ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿੱਠਾ ਸਭ ਦੁੱਖ ਜਾਏ, ਜਿਨ੍ਹਾਂ ਨੂੰ ਦੇਖ ਕੇ ਧਿਆਉਣ ਨਾਲ ਦੁੱਖ ਜਾਂਦੇ ਨੇ। ਆਪਾਂ ਆਪਣੇ ਵਿਸ਼ੇ ਤੇ ਆਈਏ ਕਿ ਬਾਹਰ ਦਾ ਠਾਠ, ਬਾਹਰ ਦਾ ਸੁੱਖ, ਬਾਹਰ ਦੀਆਂ ਕੋਠੀਆਂ, ਬਾਹਰ ਦਾ ਐਸ਼ ਵਰਜ ਸਿੱਖ ਦੀ ਅਸਲੀ ਜ਼ਿੰਦਗੀ ਹੈ? ਔਰੰਗਜ਼ੇਬ ਬੂਵੇ ਤੇ ਖਲੋਤਾ ਰਿਹਾ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਦਿੱਲੀ ਆਏ ਹਾਂ, ਪਿਤਾ ਗੁਰੂ ਨੇ ਕੋ ਹੁਕਮ ਕੀਤਾ ਹੈ ਨਏ ਮਲੇਸ਼ ਕੋ ਦਰਸ਼ਨ ਦੇਣਾ। ਭਾਵੇਂ ਬਾਦਸ਼ਾਹ ਹੈ ਦਿੱਲੀ ਦਾ, ਹਿੰਦੁਸਤਾਨ ਦਾ ਬਾਦਸ਼ਾਹ ਹੈ, ਪਰ ਅਸੀਂ ਇਹਨਾਂ ਨੂੰ ਦਰਸ਼ਨ ਨਹੀਂ ਦੇਣੇ, ਇਸ ਮਲੇਸ਼ ਦੇ ਮਸਤਕ ਨਹੀਂ ਲੱਗਣਾ। ਉਸ ਵੇਲੇ ਔਰੰਗਜ਼ੇਬ ਨੇ ਇਹ ਆਪਣੇ ਵੱਲੋਂ ਬੇਨਤੀ ਭੇਜੀ ਰਾਜਾ ਜੈ ਸਿੰਘ ਰਾਹੀਂ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਮੇਰੇ ਲਈ ਕੋਈ ਬਚਨ ਕਰ ਦਿਓ। ਉਹਨੂੰ ਇਹ ਸੀ, ਬਾਦਸ਼ਾਹਾਂ ਨੂੰ ਅਕਸਰ ਹੁੰਦਾ ਹੈ ਕਿ ਕਿਸੇ ਧਰਮਾਤਮਾ ਦੀ ਮੋਹਰ ਸਾਡੇ ਤੇ ਲੱਗ ਜਾਏ ਤੇ ਪਰਤ ਕੇ ਲੋਕਾਂ ਵੀ ਜਾਣਾ ਸੁਖੈਣ ਹੋ ਜਾਏ, ਇਹਨੂੰ ਤਾਂ ਫਲਾਣੇ ਮਹਾਂਪੁਰਸ਼ ਨੇ ਆਪਣੀ ਅਸੀਸ ਦਿੱਤੀ ਹੋਈ ਹੈ। ਪਰ ਜਿਹੜਾ ਅੰਦਰੋਂ ਰੱਬ ਦੇ ਰੰਗ ਵਿੱਚ ਰਤਾ ਹੈ ਨਾ, ਸਿੱਤੇ ਰੱਖਿਓ, ਸਾਈ ਤੋਂ ਬਿਨਾਂ ਉਹਨੂੰ ਕਦੀ ਕਿਸੇ ਦੀ ਪਰਵਾਹ ਨਹੀਂ। ਹਜ਼ੂਰ ਕਿਰਪਾਲੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਗਿਆ ਕਿ ਮਹਾਰਾਜ ਉਹਦੇ ਕੋਲ ਫੌਜਾਂ, ਉਹਦੇ ਕੋਲ ਰਾਜ, ਉਹਦੇ ਕੋਲ ਭਾਗ, ਉਹਦੇ ਕੋਲ ਐਸ਼ਵਰਜ, ਮੇਰੇ ਸੱਚੇ ਪਾਤਸ਼ਾਹ ਜੀ ਨੇ ਨਾਲ ਹੀ ਕਿਰਪਾ ਕਰ ਦਿੱਤੀ। ਮਾਂਝ ਰਾਗ ਦਾ ਇੱਕ ਸਲੋਕ ਹੈ, ਉਸ ਸਲੋਕ ਦੇ ਨਾਲ ਪੌੜੀ ਹੈ। ਹਜ਼ੂਰ ਨੇ ਪਹਿਲਾ ਸ਼ਲੋਕ ਪੜਿਆ, ਕਹਿਣ ਲੱਗੇ ਉਹ ਜਿੰਦਾ ਨਹੀਂ ਸੋ ਜੀਵਿਆ ਜਿਸ ਮਨ ਵਸਿਆ ਸੋਏ। ਅਸਲ ਵਿੱਚ ਉਹ ਬੰਦਾ ਜਿਉਂਦਾ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਬਾਕੀ ਬੰਦੇ ਸਰੀਰਕ ਤਲ ਤੇ ਜਿਉਂਦੇ ਨੇ ਪਰ ਆਤਮਕ ਤੌਰ ਤੇ ਤਾਂ ਮੁਰਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ, ਜੇ ਬੰਦਾ ਜਿਉਂਦਾ ਹੋਵੇ ਪਤ ਲੱਥੀ ਜਾਏ, ਉਸ ਬੰਦੇ ਦੇ ਅੰਦਰੋਂ ਵਕਾਰ ਰੋਜ ਠੱਗਣ ਰੱਬ ਨੂੰ ਭੁਲਾ ਦੇ, ਆਤਮਕ ਮੌਤ ਮਰਦਾ ਹੋਵੇ। ਜੇ ਜੀਵੈ ਪਤ ਲੱਥੀ ਜਾਏ, ਕੀ ਹੋਇਆ ਰਾਜਾ ਹੋਵੇਗਾ। ਸਭ ਹਰਾਮ ਜੇਤਾ ਕਿਛ ਖਾਏ, ਕਹਿੰਦੇ ਨੇ ਜੋ ਕੁਝ ਖਾਂਦਾ ਤੇ ਇਹਦੇ ਅਰਥ ਅਸੀਂ ਬਾਹਰ ਮੁਖੀ ਵੀ ਲੈਣੇ ਆ। ਜੇ ਤੇਰੇ ਕੋਲ ਦੁਨੀਆਂ ਦੇ ਸਾਰੇ ਸੁੱਖ ਨੇ ਤੇ ਤੇਰੀ ਪਤ ਮਿੱਟੀ ਵਿੱਚ ਰੁਲੀ ਪਈ ਹੈ ਤੇ ਤੇਰੀ ਜ਼ਿੰਦਗੀ ਹਰਾਮ ਹੈ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਆਵਾਂ। ਅੱਗੇ ਦਾਤਾਰ ਜੀ ਨੇ ਪੌੜੀ ਕਹੀ, ਉਸ ਪੌੜੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਦੇਖੋ ਸਿੱਖ ਨੇ ਆਤਮਕ ਤਲ ਤੇ ਜੀਣਾ ਕਿਤੇ ਹੈ। ਇਹਦਾ ਭਾਵ ਇਹ ਵੀ ਨਾ ਸਮਝਣਾ ਕਿ ਬਾਹਰ ਦੇ ਸੁੱਖਾਂ ਨਾਲ ਸਿੱਖ ਦਾ ਸੰਬੰਧ ਨਹੀਂ, ਪਰ ਸਭ ਤੋਂ ਵੱਧ ਸੰਬੰਧ ਇਹਦਾ ਅੰਦਰ ਦੇ ਸੁੱਖ ਨਾਲ ਹੈ, ਅੰਦਰ ਦੇ ਨਾਮ ਨਾਲ, ਅੰਦਰ ਦੇ ਜੀਵਨ ਨਾਲ। ਉੱਥੇ ਹਜ਼ੂਰ ਨੇ ਕਿਹਾ ਇਹਨੂੰ ਪੌੜੀ ਸੁਣਾ ਦਿਓ, ਸਾਡੇ ਘਰ ਵਿੱਚੋਂ ਇਹਦੇ ਪ੍ਰਤੀ ਇਹ ਸ਼ਬਦ ਨੇ, ਕਿਆ ਖਾਧਾ ਹੈ, ਕਿਆ ਪਹਿਨਦਾ ਹੋਏ, ਕੀ ਕਰੇਗਾ ਤੂੰ ਭੋਜਨ ਕੀਮਤੀ ਪਕਵਾਨ ਖਾਣੇ, ਕੀ ਕਰੇਗਾ ਤਨ ਤੇ ਸੋਹਣੇ ਤੋਂ ਸੋਹਣਾ ਕੱਪੜਾ ਪਾ ਕੇ ਤੂੰ ਤੁਰਿਆ। ਵੈਸੇ ਦਾਤਾ ਜੀ ਨੇ ਨਾ ਸਾਡੇ ਖਾਣ ਤੇ ਸਾਡੇ ਪਾਣ ਦਾ ਵੀ ਸਾਨੂੰ ਅੰਦਰ ਦਾ ਜੀਵਨ ਦਿੱਤਾ ਹੈ। ਹੁਣ ਅਸੀਂ ਜਦੋਂ ਖਾਂਦੇ ਹਾਂ, ਕੋਈ ਸੱਜਣ ਮਿੱਠੇ ਨੂੰ ਬਹੁਤ ਲਾਈਕ ਕਰਦੇ ਨੇ, ਕੋਈ ਬੰਦੇ ਸਲੂਣੀ ਚੀਜ਼ ਨੂੰ ਪਸੰਦ ਕਰਦੇ ਨੇ, ਕੋਈ ਖੱਟ ਰਸੀ ਨੂੰ ਕਰਦੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਪਸੰਦ ਕਰਦੇ ਨੇ। ਤੇ ਚੇਤੇ ਰੱਖਿਓ 36 ਪ੍ਰਕਾਰ ਦੇ ਭੋਜਨ ਦੀ ਗਿਣਤੀ ਵਿੱਚ ਮਾਸ ਕੋਈ ਨਹੀਂ। ਕਦੇ ਦੇਖਿਓ ਮਹਾਨ ਕੋਸ਼ 36 ਪ੍ਰਕਾਰ ਵਿੱਚ ਮਾਸ ਨਹੀਂ ਗਿਣਿਆ ਗਿਆ। ਹੁਣ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੀ ਸਦਕੇ ਤੂੰ ਸਲੂਣੇ ਖਾ, ਤੂੰ ਮਿੱਠੇ ਖਾ, ਤੂੰ ਖੱਟ ਤੁਰਸੀ ਖਾ, ਇਹ ਤੇਰੀ ਫਿਜ਼ੀਕਲ ਖੁਰਾਕ ਹੈ, ਪਰ ਅੰਦਰ ਦੀ ਤੇਰੀ ਖੁਰਾਕ ਪਤਾ ਕੀ ਹੈ? ਸਭ ਰਸ ਮਿੱਠਾ ਮੰਨਿਆ, ਆਤਮਕ ਜੀਵਨ ਹੈ। ਜਦੋਂ ਤੂੰ ਪਰਮੇਸ਼ਵਰ ਦੇ ਨਾਮ ਨੂੰ, ਹੁਕਮ ਨੂੰ ਮੰਨ ਲੈ, ਉਦੋਂ ਸੱਚ ਜਾਣੀ ਤੇਰੇ ਅੰਦਰ ਮਿਠਾਸ ਦਾ ਰਸ ਆਵੇਗਾ। ਸੁਣਿਆ ਸਾਲੋਣੇ, ਜਦੋਂ ਤੂੰ ਗੁਰੂ ਕੇ ਬਚਨਾਂ ਨੂੰ ਭਾਵਨਾ ਨਾਲ ਸੁਣੇ, ਸ਼ਬਦ ਨੂੰ, ਨਾਮ ਨੂੰ ਸੁਣੇ, ਉਦੋਂ ਸਮਝੀ ਤੈਨੂੰ ਸਲੂਣੇ ਦਾ ਰਸ ਹੈ, ਇਹ ਤੇਰੀ ਆਤਮਕ ਖੁਰਾਕ ਹੈ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਲੋਣੇ, ਖੱਟ ਤੁਰਸੀ ਮੁੱਖ ਬੋਲਣਾ, ਜਦੋਂ ਤੂੰ ਆਪਣੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਬੋਲੇ, ਉਦੋਂ ਸੱਚ ਜਾਣੀ ਤੈਨੂੰ ਖੱਟ ਤੁਰਸੀ ਇਹਦੇ ਵਿੱਚੋਂ ਖੱਟਾ ਮਿੱਠਾ ਸਵਾਦ ਆਵੇਗਾ। ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀ ਹੈ? ਇੱਥੇ ਮਾਰਨ ਦਾ ਆਖਰੀ ਅਰਥ ਹੈ ਮਸਾਲਾ ਪਾਉਣਾ, ਨਾਦ ਦਾ ਅਰਥ ਹੈ ਕੀਰਤਨ। ਜਦੋਂ ਤੂੰ ਬੈਠ ਕੇ ਉੱਚੀ ਆਵਾਜ਼ ਵਿੱਚ ਕੀਰਤਨ ਕਰੇ, ਸੱਚ ਜਾਣੀ ਉਦੋਂ ਤੇਰੇ ਆਤਮਕ ਭੋਜਨ ਵਿੱਚ ਇਹ ਮਸਾਲਾ ਪੈਂਦਾ ਪਿਆ ਹੈ। ਇਹਦਾ ਮਤਲਬ ਬਾਹਰ ਦੀ ਖੁਰਾਕ ਨਾਲ ਸਾਡੇ ਅੰਦਰ ਦੀ ਵੀ ਕੋਈ ਖੁਰਾਕ ਹੈ। ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਲੋਣੇ, ਖੜ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ। ਜਦੋਂ ਤੂੰ ਇੱਕ ਗੁਰੂ ਨੂੰ ਪ੍ਰੇਮ ਕਰਨ ਲੱਗ ਪੈ, 36 ਪ੍ਰਕਾਰ ਦੇ ਭੋਜਨ ਨੇ, 36 ਅੰਮ੍ਰਿਤ ਭਾਓ ਏਕ। ਜਾ ਕੋ ਨਦਰ ਕਰੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵੇਕਾਰ। ਤੇਰੀ ਆਤਮ ਖੁਰਾਕ ਵੀ ਹੈ। ਦੇਖੋ ਅਸੀਂ ਫਿਰ ਹੁਣ ਕੱਪੜੇ ਪਾਉਂਦੇ, ਕੋਈ ਚਿੱਟੇ ਰੰਗ ਦਾ, ਕੋਈ ਰੱਤੇ ਰੰਗ ਦਾ, ਕੋਈ ਨੀਲੇ ਰੰਗ ਦਾ। ਸਾਹਿਬ ਨੇ ਕਿਹਾ ਰੱਤਾ ਪਹਿਨਣ ਮਨ ਰੱਤਾ। ਪਿਆਰਿਆ, ਜੇ ਤੈਨੂੰ ਲਾਲ ਕੱਪੜੇ, ਸੂਹੇ ਕੱਪੜੇ ਪਾਉਣ ਦਾ ਚਾਹ ਹੈ, ਦੇਖ ਆਪਣੇ ਅੰਦਰ ਨੂੰ ਨਾਮ ਵਿੱਚ ਰੰਗ ਦੇ, ਇਹ ਅੰਦਰ ਦਾ ਕੱਪੜਾ ਹੈ। ਰੱਤਾ ਪਹਿਨਣ ਮਨ ਰੱਤਾ, ਸੁਪੇਦੀ ਸਤਦਾਨ, ਨੀਲੀ ਸ਼ਾਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਪਿਆਰਿਆ, ਤੂੰ ਚੰਗੇ ਆਚਰਣ ਨੂੰ ਧਾਰਨ ਕਰ, ਤੂੰ ਚਿੱਟੇ ਬਸਤਰ ਪਾ, ਨੀਲੀ ਪੁਸ਼ਾਕ ਜੇ ਪਾਈ ਆ, ਅੰਦਰ ਦੀ ਮੈਲ ਨੂੰ ਕੱਟ ਲੈ, ਇਹ ਨੀਲੀ ਪੁਸ਼ਾਕ ਬਣ ਜਾਏਗੀ। ਪਿਆਰਿਆ, ਦੇਖ ਜੇ ਤੂੰ ਲੰਮਾ ਚੋਲਾ ਪਾਇਆ, ਚੋਗਾ ਪਾ ਕੇ ਤੁਰਿਆ, ਸਿਰ ਤੋਂ ਪੈਰਾਂ ਤੱਕ ਰੱਬ ਦੇ ਧਿਆਨ ਵੀ ਜੁੜਦਾ, ਸੱਚ ਜਾਣੀ ਇਹ ਤੇਰੇ ਅੰਦਰ ਦੀ ਪੁਸ਼ਾਕ ਹੋਵੇਗੀ। ਸਾਹਿਬ ਨੇ ਬਖਸ਼ਿਸ਼ ਕੀਤੀ। ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਬਾਹਰ ਦੇ ਜੀਵਨ ਤੋਂ ਬਿਨਾਂ ਵੀ ਇੱਕ ਜੀਵਨ ਹੈ, ਤੇ ਜੇ ਬੰਦਾ ਆਤਮਕ ਜੀਵਨ ਨਹੀਂ ਜੀਂਦਾ, ਬਾਹਰ ਦੇ ਜੀਵਨ ਨੂੰ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਔਰੰਗਜ਼ੇਬ ਨੂੰ ਇਹ ਪੌੜੀ ਸੁਣਾ ਦਿਓ ਕਿ ਕਿਆ ਖਾਧਾ ਹੈ, ਕਿਆ ਪਹਿਨਦਾ ਹੋਏ, ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ, ਕਿਆ ਘੋ ਗੁੜ ਮਿੱਠਾ, क्या मैदा क्या मांस, क्या कपड़ क्या शेष सुखाली, कीजै भोख विलास, क्या लश्कर क्या नेब खवासी, आवे महली वास। ठीक है महला विच तेरे कुल फौजी ने राणिया ने सब कुछ है, पर नानक सच्चे नाम बिन सबे टोल विनाश। जे आत्मक जीवन ने ते तेरे बाहर दे जितने भी अठाठ ने ए सारयां दी गुरु दी रब दी कचहरी विच कोई कीमत नहीं। आत्मक जीवन की है? देखो असी शरीर नाल देखने जो जीना है उदो अखां खोल के देखने हैं, कन्नां नाल खोल के गल सुनने हैं। भाई गुरदास जी मेहर करदे ने कहिंदे जिन्ने आत्मक जीवन जीना है उन्हां इंद्रियां दी उहनूं उस तरह नहीं वरतों करनी पैगी जिवें बाहर दा जीवन जी के असी करने। भाई साहब ने एक बचन क्या है, कहिंदे ने इस जिंदगी तो अगे एक होर जिंदगी है, वह जीवन की है? उत्थे उन्हां शब्द वरते ने गोर सिख संद मिले। संद तो शब्द बनया संध्या, संधि शब्द भी इहदे विचों। संद का अखरी अर्थ हुंदा जिथे दोनों का आ के मिलाप हो जाए, ओ पॉइंट जिथे दोनों मिलदे होण। गुर सिख संद मिले, गुरु ते सिख दी जिथे मिलाप वाली गल है दोनों मिले ने। गुर सिख संद मिले बीस एक ईस ईस कह लगे जिस बंदे ने भी विश्वे जिहड़ा संसार है इहदे विच केवल एक परमात्मा नूं देखिया। साहब कहिंदे ने गुर सिख संद मिले बीस एक ईस ईस इत ते उलंघ उत जाए ठहराइए। इस जीवन तो अगे इस बिरती तो अगे किते अपनी बिरती नूं गुरु दे चरणा विच शब्द विच जोड़ के देख। महाराज उत्थे की है? कहन लगे उत्थे नेत्र खोलने नहीं पैंदे, आत्मक जीवन मानन दे लई नेत्र बंद करने पैंदे। उत्थे जबान नाल बोलना नहीं पैंदा, आत्मक तौर ते गल्लां करन लई जबान बंद करनी पैंदी है। उत्थे कन्न खोल के सुन दी लोड़ नहीं, जदो आत्मक जीवन जीए सच जानी कन्न बंद करके भी तेरे अंदर आवाज आवेगी। गुरु ग्रंथ साहिब जी ने एक बचन क्या है, आपां कहांगे जी एक कैसा जीवन अखां बंद करके मूंह बंद करके कन्न बंद करके। कबीर साहिब ने इस जीवन नूं कहा, कहिंदे ने कबीर सतगुर सूर में बाया बाण जो एक, कहिंदे ने एक शब्द का तीर मारियो सु लागत ही भोएं गिर परिया परा करेजे छेक। हुण कहिंदे ने आत्मक जीवन शुरू इत होया, कबीर गुंगा खूवा बावरा बहरा खूवा कान, कि जेड़ी जबान अगे फटाफट दुनिया दिया गल्लां करदी सी हुण आत्मक रस इना आउण लगा। कहिंदे ने असल विच दुनिया वल्लों मेरी जबान गुंगी हो चुकी है। प्यारियो जितना मर्जी सी यतन करिए नूं चुप कराण दा, अकल नाल चुप करावांगे ते बाबा जी बाणी विच कहिंदे ने चुप्पै चुप ना हो वई, अकल नाल चुप ना करा, इहनूं रस नाल चुप करा। अकल नाल चुप कीती कोई जबान कपट धारण कर जांदी ए, रस विच आई कोई जबान जिहड़ी आत्मक आनंद देंदी है। जिहड़ा चुप आपां बाहरों केवल जबान नाल बोधक तल ते करने आ उहनूं साहिब कहिंदे ने चुप्पै चुप ना हो वई, जे लाए रहा लिवतार, ते जिहड़ा रस लै के चुप करदा उहनूं भाई गुरदास कहिंदे ने वाहिगुरु गुर शब्द लै पिरम प्याला चुप चबोला। आखरू की सुख है कि गुंगा कूवा बावरा बहरा कूवा कान, पावो ते पिंगल भया मारिया सतगुर बाण। गुरु ने पैरां तो पिंगला अखां तो अन्ना जबान तो गुंगा कन्ना तो बोला कर दिता। एदा मतलब ए सी कि जेड़ा जीवन असी अगे इन्हां इंद्रियां नाल बाहर ना जींदे सां, सतगुरु ने इन्हां नूं उल्ट के अंतरमुखी कर दिता। एदी व्याख्या भाई गुरदास जी कर रहे ने। इस विषय नूं खुशक ना समझो प्यारियो, जितनी को गुरु जी ने सूझ बख्शी है सच जाने बार दिया गल्लां नाल दिल नहीं भरदा, जिन्नी देर तक इस तो अगे जिंदगी जीनी शुरू नहीं करांगे। भाई गुरदास कह रहे ने गुर सिख संद मिले बीस एक ईस ईस इत ते उलंघ उत जाए ठहराइए। चरम दृष्ट मूंद अपने इन्हां जेड़े चम देखण वाले नेत्र ने ना इन्हां नूं बंद कर लै, इन्हां चम देखण वालियां अखां नूं कदी तू बंद कर। पता नहीं किन्ने कु बुत किन्नियां कु तस्वीरां इस अपने अंदर लैके बैठे। कई बार सोचना हुंना कि बाहर दा कैमरा ओदी रील दी भी कोई लिमिट है, 25 कोई 30 कोई 35 कोई 40 फोटोआं खिंचेगी। असी मूवी बनाने आ इस कैमरे दी भी कोई लिमिट है, पता नहीं परमात्मा मन वाले कैमरे ते अखां वाले लेंस नूं किन्नी कु ताकत दित्ती आ, ਕਿੰਨਿਆਂ ਦੇ ਬੁੱਤ ਆਪਣੇ ਅੰਦਰ ਟਿਕਾਈ ਬੈਠਾ ਹੈ, ਰੋਜ਼ ਟਿਕਾਉਂਦਾ ਹੈ, ਇਹ ਭਰਦਾ ਹੀ ਕੋਈ ਨਹੀਂ। ਜਦੋਂ ਅੱਖਾਂ ਬੰਦ ਕਰਦਾ ਉਹ ਤਸਵੀਰਾਂ ਫਿਰ ਸਾਹਮਣੇ ਆ ਜਾਂਦੀਆਂ। ਕਹਿੰਦੇ ਨੇ ਇਹਨਾਂ ਨੂੰ ਬੰਦ ਕਰ, ਚਰਮ ਦ੍ਰਿਸ਼ਟ ਮੂੰਦ ਚੰਮ ਵਾਲੀ ਦ੍ਰਿਸ਼ਟੀ ਨੂੰ ਬੰਦ ਕਰ। ਮਹਾਰਾਜ ਕੀ ਦੱਸੇਗਾ? ਕਹਿਣ ਲੱਗੇ ਚੰਮ ਦ੍ਰਿਸ਼ਟੀ ਬੰਦ ਕਰਕੇ ਨਾਲ ਜਪ ਤੇ ਹੋਵੇਗਾ ਕਿ ਚਰਮ ਦ੍ਰਿਸ਼ਟ ਮੂੰਦ ਪੇਖੈ ਦਿਵ ਦ੍ਰਿਸ਼ਟ ਕਹਿ, ਅਗੇ ਦਿਵ ਦ੍ਰਿਸ਼ਟੀ ਪੈਦਾ ਹੋਵੇਗੀ ਤੇ ਇਹਦੇ ਨਾਲ ਹੋਵੇਗਾ ਕਿ ਜਗ ਮਗ ਜੋਤ ਉਨ ਮਨੀ ਸ਼ੁੱਧ ਪਾਵਹੀ, ਦੇਖ ਤੇਰੇ ਆਪਣੇ ਅੰਦਰ ਤੈਨੂੰ ਲੜ ਲੜ ਕਰਦੀ ਕੋਈ ਜੋਤ ਦਿਸੇਗੀ। ਇੱਕ ਜੋਤ ਅੱਖਾਂ ਖੋਲ ਕੇ ਦਿਸਦੀ ਏ, ਪਿਆਰਿਆ ਅੰਦਰ ਵਾਲੀ ਜੋਤ ਨੇਤਰ ਬੰਦ ਕਰਕੇ ਦਿਸਦੀ ਹੈ। ਚਰਮ ਦ੍ਰਿਸ਼ਟ ਮੂੰਦ ਪੇਖੈ ਦ੍ਰਿਬ ਦਿਸ਼ਟ ਕਹਿ, ਜਗ ਮਗ ਜੋਤ ਉਨ ਮਨੀ ਸ਼ੁੱਧ ਪਾਵਹੀ। ਅਗਲਾ ਬਚਨ ਨਾ ਕੀਤਾ ਸੁਰਤ ਸੰਕੋਚਿਤ ਹੀ, ਜਦੋਂ ਤੂੰ ਬਾਹਰ ਜੀਵਨ ਜੀਨਾ ਤੇ ਸੁਰਤ ਨੂੰ ਖਿਲਾਰ ਕੇ ਜੀਨਾ, ਤੇ ਜਦੋਂ ਆਤਮਕ ਜੀਵਨ ਜੀਨਾ ਆਪਣੀ ਸੁਰਤ ਨੂੰ ਸੰਕੋਚ ਲੈ, ਆਪਣੇ ਅੰਦਰ ਦੇ ਧਿਆਨ ਨੂੰ ਇਕਾਗਰ ਕਰ ਲੈ। ਸੁਰਤ ਸੰਕੋਚਤੀ ਬਜਰ ਕਪਾਟ ਖੋਲ, ਨਾਦ ਬਾਦ ਪਰੈ ਅਨਦ ਲਿਵ ਲਾਭ ਹੀ। ਪਿਆਰਿਆ ਜਿਹੜੇ ਬਾਹਰ ਦੇ ਗਾਣੇ ਤੂੰ ਸੁਣਨਾ, ਬਾਹਰ ਦੇ ਗੀਤ ਸੰਗੀਤ ਸੁਣਨਾ ਨਾ, ਸੱਚ ਜਾਣੀ ਜਦੋਂ ਅੰਦਰ ਦਾ ਕੀਰਤਨ ਸੁਣਦੀ ਜਾਚ ਆ ਗਈ, ਜਦੋਂ ਅੰਦਰੋਂ ਵਾਹਿਗੁਰੂ ਵਾਹਿਗੁਰੂ ਸੁਣਦੀ ਜਾਚ ਆ ਗਈ, ਬਾਹਰ ਦੇ ਸੰਗੀਤ ਬਿਲਕੁਲ ਫਿੱਕੇ ਪੈ ਜਾਣਗੇ, ਬਾਹਰ ਦੇ ਸੰਗੀਤ ਦੀ ਕੋਈ ਕੀਮਤ ਨਹੀਂ ਰਹੇਗੀ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੈਸਲਾ ਹੈ, ਉਹ ਰੰਗ ਰਤੜੇ ਸਿੱਖ ਨੇ। ਕਵਿਤਾ ਵਿੱਚ ਇਹ ਬਚਨ ਕਿਹਾ, ਸੁਰਤ ਸੰਕੋਚਤੀ ਬਜਰ ਕਪਾਟ ਖੋਲ, ਉੱਥੇ ਫਿਰ ਹੋਵੇਗਾ ਕਿ ਅਨਹਤ ਲਿਵ ਵਿੱਚ ਤੂੰ ਜੁੜੇਗਾ, ਉਹ ਲਿਵ ਜਿਹੜਾ ਨਿਰੰਤਰ ਅੰਦਰ ਕੀਰਤਨ ਚੱਲੇ, ਸ਼ਬਦ ਚੱਲੇ। ਸੁਰਤ ਸੰਕੋਚਤੀ ਬਜਰ ਕਪਾਟ ਖੋਲ, ਨਾਦ ਬਾਦ ਪਰੈ ਅਨਹਤ ਲਿਵ ਲਾਵਈ, ਬਚਨ ਬਸਰਜਿਤ ਅਨਰਸ ਰਹਿਤ ਹੋਵੇ। ਜਦੋਂ ਆਪਣੀ ਜ਼ਬਾਨ ਤੇ ਕਾਬੂ ਪਾ ਕੇ ਅੰਦਰ ਦਾ ਰਸ ਚੱਖੇਗਾ ਪਿਆਰਿਆ, ਫਿਰ ਸੁੱਕੀ ਰੋਟੀ ਵੀ ਅੰਮ੍ਰਿਤ ਬਣ ਜਾਏਗੀ। ਜੇ ਆਤਮਕ ਜੀਵਨ ਨਹੀਂ ਜੀਏਗਾ ਤੇ ਬਾਹਰ ਦਾ 36 ਪ੍ਰਕਾਰ ਦਾ ਭੋਜਨ ਵੀ ਜ਼ਹਿਰ ਬਣ ਜਾਏਗਾ। ਮੈਂ ਇੱਕ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਾਂ, ਕਿਰਪਾਲੂ ਦਾਤਾ ਜੀ ਨੇ ਜਿਹੜੇ ਆਤਮਕ ਜੀਵਨ ਜੀਂਦੇ ਨੇ ਉਹਨਾਂ ਸੰਬੰਧੀ ਇੱਕ ਬਚਨ ਕਿਹਾ ਸੀ। ਅਸਲ ਵਿੱਚ ਬਾਬਾ ਜੀ ਨਾ, ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰਦੇ ਨੇ, ਪਰ ਜਿੰਨਾ ਗਰੀਬ ਨੂੰ ਗਲੇ ਲਾਉਂਦੇ ਨੇ ਨਾ, ਮੇਰਾ ਬਾਬਾ ਅਮੀਰ ਨਿਵਾਜ ਨਹੀਂ, ਚੇਤੇ ਰੱਖਿਓ ਗਰੀਬ ਨਿਵਾਜ ਹੈ, ਗੱਲ ਵੱਖਰੀ ਕਿ ਸਿੱਖ ਅਮੀਰ ਨਿਵਾਜ ਬਣ ਗਿਆ ਹੈ। ਭਾਈ ਲਾਲੋ ਦੇ ਘਰ ਬੈਠਦਾ, ਮਲਕ ਭਾਗੋ ਦੇ ਤਰਲਿਆਂ ਦੀ ਪਰਵਾਹ ਨਹੀਂ ਕਰਦਾ ਤੇ ਸਪਸ਼ਟ ਸਾਹਮਣੇ ਕਹਿੰਦਾ ਕਿ ਤੇਰੇ ਘਰ ਦੀ ਰੋਟੀ ਸਾਡੇ ਅੰਦਰ ਨੂੰ ਟਿਕਣ ਨਹੀਂ ਦੇ, ਤੇਰੇ ਘਰ ਦੀ ਰੋਟੀ ਵਿੱਚ ਵੀ ਸਾਨੂੰ ਖੂਨ ਹੈ, ਖੂਨ ਦਿਸਦਾ ਪਿਆ ਤੇ ਦਿਖਾਇਆ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਕਿਰਪਾਲੂ ਦਾਤਾ ਜੀ ਨੇ ਬਾਣੀ ਵਿੱਚ ਇੱਕ ਮੇਰ ਭਰਿਆ ਬਚਨ ਕਿਹਾ, ਕਹਿੰਦੇ ਨੇ ਜਿਹੜਾ ਬੰਦਾ ਆਤਮਕ ਜੀਵਨ ਜੀਂਦਾ, ਅੰਦਰ ਦਾ ਰਸ ਮਾਣਦਾ, ਉਹਦੇ ਘਰ ਦੀ ਸੁੱਕੀ ਰੋਟੀ ਮਿਲ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੱਚ ਜਾਣੋ ਅੰਮ੍ਰਿਤ ਹੈ, ਤੇ ਰੱਬ ਤੋਂ ਟੁੱਟਾ ਹੋਇਆ ਕਈ ਕੌਲੀਆਂ ਸਜਾ ਕੇ ਰੱਖਦਾ ਨਾ, ਸੱਚ ਜਾਣਿਓ ਉਹਦਾ ਭੋਜਨ ਜ਼ਹਿਰ ਦੀ ਤਰ੍ਹਾਂ ਹੈ। ਬੰਦਗੀ ਕਰਨ ਵਾਲਾ ਆਪਣੇ ਤਨ ਦੀ ਪਾਟੀ ਕੋਈ ਕੰਬਲੀ ਵੀ ਸੱਟ ਜਾਏ ਕਿਸੇ ਦੇ ਤਨ ਤੇ ਉਹ ਪਾਟੀ ਕੰਬਲੀ ਲੋਕ ਪਰਲੋਕ ਪੱਤ ਢੱਕਦੀ ਏ, ਤੇ ਸੱਚ ਜਾਣਿਓ ਰੱਬ ਤੋਂ ਟੁੱਟਾ ਹੋਇਆ ਛਰੇਸ਼ਮੀ ਪੁਸ਼ਾਕੇ ਵੀ ਦੇ ਜਾਏ, ਸਰਪਾਓ ਵੀ ਦੇ ਜਾਏ, ਖਿਮਾ ਕਰਿਓ ਉਹ ਸਰਪਾਓ ਜਿਹੜੇ ਨੇ ਉਹ ਪੁਸ਼ਾਕੇ ਜਿਹੜੇ ਨੇ ਉਹ ਪੱਤ ਮਿੱਟੀ ਵਿੱਚ ਰੋਲ ਦਿੰਦੇ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਸੰਤਨ ਕਾ ਦਾਨਾ ਰੁੱਖਾ, ਹੁਣ ਦਾਣਾ ਤੇ ਦਾਣਾ ਹੀ ਏ, ਜਿਹੜਾ 36 ਪ੍ਰਕਾਰ ਦਾ ਭੋਜਨ ਬਣਿਆ ਉਹ ਅੰਨ ਨਹੀਂ। ਪਿਆਰੇ ਉਹ ਅੰਨ ਇੱਕੋ ਜਿਹਾ ਹੈ, ਪਰ ਜਿਹੜਾ ਜੀਵਨ ਹੈ ਉਹ ਇੱਕੋ ਜਿਹਾ ਨਹੀਂ। ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪੋ ਰੇਸ਼ਮੀ ਪੈਰਤ ਪਤ ਖੋਈ। ਰੱਬ ਦੀ ਬੰਦਗੀ ਕਰਨ ਵਾਲਾ ਕਿਉਂਕਿ ਉਹ ਆਤਮਕ ਜੀਵਨ ਜੀ ਲਿਆ ਹੈ। ਮੈਂ ਅਰਜ਼ ਜਿਹੜੀ ਕਰਨਾ ਪਿਆ, ਇਸ ਰਸਨਾ ਨੂੰ ਦੁਨੀਆਂ ਦੇ ਰਸ ਤੋਂ ਉਠਾਉਣਾ ਚਾਹੁੰਦੇ ਤੇ ਪਰਮਾਤਮਾ ਦੇ ਨਾਮ ਰਸ ਵੀ ਜੁੜ ਜਾ। ਹਜ਼ੂਰ ਕਹਿ ਰਹੇ ਨੇ ਬਚਨ ਬਿਸਰਜਿਤ ਅਨ ਰਸ ਰਹਿਤ ਹਵੈ, ਨਿਚਰ ਧਾਰ ਅਪਾਰ ਅਪਿਓ ਪਿਆਵਹੀ। ਪਿਆਰਿਆ ਫਿਰ ਤੇਰੇ ਅੰਦਰ ਉਹ ਰਸ ਆਵੇਗਾ ਜਿਹੜਾ ਤੇਰੇ ਦੁਨੀਆਂ ਦੇ ਰਸਾਂ ਨੂੰ ਫਿੱਕਿਆਂ ਪਾ ਦੇਗਾ। ਮੈਂ ਬੇਨਤੀ ਜਿਹੜੀ ਕਰ ਰਿਹਾ, ਪਹਿਲੀ ਬੇਨਤੀ ਹੈ ਰੱਬ ਨੂੰ ਸਾਈ ਨੂੰ ਭੁਲਾ ਦੇਣਾ ਗੁਰੂ ਦੀ ਨਜ਼ਰ ਵਿੱਚ ਇੱਕ ਮੌਤ ਹੈ। ਬਾਬਾ ਜੀ ਦੀ ਬਾਣੀ ਵਿੱਚ ਪ੍ਰਮਾਣ ਨੇ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਬਚਨ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿੰਨ ਸੁੰਝੀ ਦੇਹ ਫਿਰੈ ਬਿਨ ਨਾਮ ਹੈ ਉਹ ਖਪ ਖਪ ਮੂਵੇ ਕਰਾਂਝਾ। ਹਜ਼ੂਰ ਫਰਮਾਉਂਦੇ ਨੇ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਸਿਮਰਨ ਤੋਂ ਬਿਨਾਂ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਸੱਪ ਦੀ ਜ਼ਿੰਦਗੀ ਹੈ। ਸੱਪ ਜਿੰਨੀ ਉਮਰ ਵੱਧਦੀ ਏ ਉਹਨਾਂ ਜ਼ਹਿਰ ਹੋਰ ਘੋਲਦਾ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ। ਨਾਮ ਤੋਂ ਬਿਨਾਂ ਜ਼ਿੰਦਗੀ ਨਹੀਂ। ਬਾਬਾ ਜੀ ਬਾਣੀ ਵਿੱਚ ਬਚਨ ਕਰਦੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਸੁਨੇਹੋ। ਨਾਮ ਬਿਨਾ ਜੋ ਪੈਰੈ ਖਾਏ ਉਹ ਜ਼ਿੰਦਗੀ ਨਹੀਂ ਜਿਉ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ ਜਿਉ ਮ੍ਰਿਤਕ ਮਿਤਿਆ ਸ਼ਿੰਗਾਰ। ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਉਹ ਅਸਲ ਵਿੱਚ ਜ਼ਿੰਦਗੀ ਨਹੀਂ। ਨਾਮ ਨੂੰ ਭੁਲਾ ਕੇ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਪਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗਰਲੀਆ। ਤੂੰ ਜਿੰਨੀਆਂ ਮਰਜ਼ੀ ਲੁੱਡੀਆਂ ਪਾਈ ਜਾ ਜਿੰਨਾ ਮਰਜ਼ੀ ਤੂੰ ਨੱਚੀ ਜਾ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਤੋਂ ਬਿਨਾ ਮਿੱਟੀ ਵਿੱਚ ਰੁਲ ਜਾਏਗਾ। ਪਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗਰਲੀਆ। ਕਾਨ ਕੁੰਡਲੀਆ ਕੰਨਾਂ ਵਿੱਚ ਤੂੰ ਸੋਨੇ ਦੇ ਕੁੰਡਲ ਵੀ ਪਾਈ ਫਿਰ ਠੀਕ ਹੈ। ਦੁਨੀਆਂ ਵਿੱਚ ਤੂੰ ਆਪਣੀ ਰਸਮ ਅਦਾ ਪਿਆ ਕਰਨਾ ਫੈਸ਼ਨ ਪ੍ਰਸਤੀ ਵਿੱਚ ਪਿਆ ਹੈ। ਸਹਿਬ ਸੱਚੇ ਪਾਤਸ਼ਾਹ ਨੇ ਮੁੱਦਤ ਪਹਿਲਾਂ ਬਚਨ ਕਹਿ ਕਾਨ ਕੁੰਡਲੀਆਂ ਬਸਤਰ ਉਡਲੀਆਂ ਸੇਜ ਸੁਖਲੀਆਂ ਮਨ ਗਰ ਬਲੀਆਂ ਤਲੈ ਕੁੰਚਰੀਆਂ। ਥੱਲੇ ਬੜਾ ਕੀਮਤੀ ਹਾਥੀ ਖੈ ਸਿਰ ਕਣਕ ਛਤਰੀਆਂ ਤੇ ਸਿਰ ਦੇ ਉੱਤੇ ਸੋਨੇ ਦੀ ਛਤਰੀ ਖੈ। ਹੁਣ ਦੇਖੋ ਇੰਨਾ ਸੁਖ ਕਿਸੇ ਕੋਲ ਹੋਵੇ ਉਹ ਜਵਾਨੀ ਦੇ ਨਸ਼ੇ ਵਿੱਚ ਚੂਰ ਨੱਚੇ ਵੀ ਉਹ ਗਾਏ ਵੀ ਉਹ ਟੱਪੇ ਵੀ ਉਹਦੇ ਘਰ ਵਿੱਚ ਬਸਤਰ ਵੀ ਖੋਣ ਸੇਜ ਵੀ ਖੋਵੇ ਚੰਗੀ ਅਸਵਾਰੀ ਹੋਵੇ ਤੇ ਸਿਰ ਦੇ ਉੱਤੇ ਸੋਨੇ ਦੇ ਛਤਰ ਝੁਲਦੇ। ਹੁਣ ਸਾਹਿਬ ਕਹਿੰਦੇ ਨੇ ਉਹ ਜੀਵਨ ਨਹੀਂ ਸੱਚ ਜਾਣੀ। ਉਹ ਬੰਦਾ ਤਾਂ ਇਸ ਤਰ੍ਹਾਂ ਜਿਵੇਂ ਇੱਕ ਖਾਕ ਦਾ ਪੁਤਲਾ ਖਲੋਤਾ ਹੋਵੇ। ਪਾਵਤ ਰਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਘ ਰਲੀਆ। ਕਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰ ਬਲੀਆ ਤਲੈ ਕੁੰਚਰੀਆ ਸਿਰ ਕਣਕ ਛਤਰੀਆਂ। ਹਰ ਭਗਤ ਬਿਨਾ ਲੈ ਧਰਨ ਗਡਰੀਆ। ਇੱਕ ਉਹ ਜੀਵਨ ਹੈ ਸਾਈ ਭੁੱਲ ਜਾਏ ਆਤਮਕ ਮੌਤ ਹੈ। ਤੇ ਬਾਣੀ ਵਿੱਚੋਂ ਉਹਨਾਂ ਦੇ ਦੀਦਾਰ ਕਰੋ ਜਿਹੜੇ ਇੱਕ ਸਵਾਸ ਵੀ ਰੱਬ ਨੂੰ ਭੁਲਾਉਂਦੇ ਨੇ ਉਹਨਾਂ ਦਾ ਜੀਵਨ ਹੀ ਸਿਮਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਮਾਣ ਦਿੱਤਾ ਬਹੁਤ ਸੋਹਣਾ। ਜੇ ਪੁੱਛਿਆ ਦਾਤਾ ਕੋਈ ਅੱਧਾ ਘੰਟਾ ਸਿਮਰਨ ਕਰਕੇ ਕੋਈ ਇੱਕ ਘੰਟਾ ਸਿਮਰਨ ਕਰਕੇ ਅੰਦਰ ਦੀ ਤ੍ਰਿਪਤੀ ਨਹੀਂ। ਸੱਚੇ ਪਾਤਸ਼ਾਹ ਉੱਥੇ ਪ੍ਰਮਾਣ ਦਿੰਦੇ ਨੇ ਕਿ ਸਿਮਰਨ ਹੀ ਜੀਵਨ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਮਾਰੂਥਲ ਦੀ ਧਰਤੀ ਹੈ ਰੇਤ ਤਪਦੀ ਪਈ ਹੈ ਤੇ ਜੇ ਸਵੇਰੇ ਉਸ ਮਾਰੂਥਲ ਵਿੱਚ ਮੀਂਹ ਪਏ ਤੇ ਇਹ ਕਹਿ ਦਈਏ ਵੀ ਹੁਣ ਇੱਥੇ ਮੀਂਹ ਦੀ ਜ਼ਰੂਰਤ ਨਹੀਂ। ਕਹਿਣ ਲੱਗੇ ਮੀਂਹ ਖੱਟਣ ਦੀ ਦੇਰ ਏ ਰੇਤ ਫਿਰ ਸੁੱਕੀ ਉੱਡੇਗੀ। ਮਾਰੂਥਲ ਵਿੱਚ ਜਿਤਨਾ ਮਰਜ਼ੀ ਮੀਂਹ ਪੈ ਜਾਏ ਉਹ ਕਦੀ ਮਾਰੂਥਲ ਰੱਜਦਾ ਨਹੀਂ। ਸਾਹਿਬ ਕਹਿੰਦੇ ਨੇ ਅੱਗ ਬਲਦੀ ਹੋਵੇ। ਦੇਖੋ ਜਿੰਨੇ ਸਿਮਰਨ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ ਸਿਮਰਨ ਹੀ ਉਹਦਾ ਜੀਵਨ ਹੈ। ਹਜ਼ੂਰ ਕਹਿੰਦੇ ਨੇ ਮਾਰੂਥਲ ਵਿੱਚ ਰੇਤ ਨਹੀਂ ਰੱਜਦੀ ਅੱਗ ਬਲਦੀ ਹੋਵੇ ਤੇ ਲੱਕੜਾਂ ਕੋਲੇ ਪਾ ਕੇ ਕਹੀਏ ਅੱਜ ਸਾਰਾ ਦਿਨ ਲੱਕੜਾਂ ਪਾ ਦਿਓ ਤੇ ਅੱਗ ਸ਼ਾਮ ਨੂੰ ਰੱਜ ਜਾਏਗੀ। ਸੱਚੇ ਪਾਤਸ਼ਾਹ ਮੇਰ ਕਰਦੇ ਨੇ ਪਿਆਰਿਆ ਜਿਤਨੀਆਂ ਮਰਜ਼ੀ ਲੱਕੜਾਂ ਸੱਟੀ ਜਾ ਅੱਗ ਨੇ ਕਦੀ ਨਹੀਂ ਰੱਜਣਾ ਅੱਗ ਨੇ ਹੋਰ ਤੜਪਣਾ ਹੈ। ਤੀਸਰਾ ਪ੍ਰਪਾਣ ਕਿਰਮਾਲੂ ਕਿਰਪਾਲੂ ਦਾਤਾ ਜੀ ਨੇ ਦਿੱਤਾ। ਕਿੰਨੇ ਇੱਕ ਬੰਦਾ ਰਾਜ ਗੱਦੀ ਤੇ ਬੈਠਾ ਉਹਦੇ ਤੇ ਬਜ਼ੁਰਗੀ ਆ ਗਈ ਮਰਨ ਕਿਨਾਰੇ ਤੇ ਵੇ ਜੇ ਉਹਦੇ ਅੰਦਰ ਦੀ ਖਬਸ਼ ਨੂੰ ਦੇਖੋ ਤੇ ਖਿਮਾ ਕਰਿਓ ਉਹਦੇ ਅੰਦਰ ਦੀ ਜਿਹੜੀ ਤੜਫ ਉਹ ਕਦੀ ਵੀ ਰਾਜ ਛੱਡਣ ਨੂੰ ਤਿਆਰ ਨਹੀਂ। ਮੈਂ ਖਿਨ ਅਰਜ਼ ਕਰਾਂ ਸਰੀਰ ਜਜਰੀ ਹੋ ਸਕਦਾ ਉਮਰ ਜ਼ਿਆਦਾ ਹੋ ਸਕਦੀ ਏ ਪਰ ਵਾਸ਼ਨਾ ਕਦੀ ਵੀ ਪੁਰਾਣੀ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਭਗਤ ਜੀ ਦਾ ਉਹਨਾਂ ਨੇ ਬਚਨ ਕੀਤਾ ਕਹਿੰਦੇ ਨੇ ਮੈਂ ਉਹ ਬੰਦਾ ਦੇਖਿਆ ਜਿਹਦੇ ਕੇਸ਼ ਕਮਲ ਦੇ ਫੁੱਲ ਵਰਗੇ ਚਿੱਟੇ ਨੇ ਚਿੱਟੇ ਕੇਸ਼ ਹੋ ਗਏ ਅੱਖਾਂ ਉਹਦੀਆਂ ਦਾ ਜੋਤ ਚਲੀ ਗਈ ਪਾਣੀ ਵਗਦਾ ਅੱਖਾਂ ਵੀ ਸੁੱਕ ਗਈਆਂ ਨੇ ਕੰਨ ਉਹਦੇ ਸੁਣਦੇ ਨਹੀਂ ਤੇ ਜਦੋਂ ਕਿਤੇ ਬੋਲਦਾ ਇੰਨਾ ਧੀਮਾ ਬੋਲਦਾ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਵਿੱਚੋਂ ਬੋਲਦਾ ਹੋਵੇ। ਮੇਰੀ ਬੇਨਤੀ ਸਮਝਿਓ ਕਿ ਗੁਰਸਿੱਖੋ ਇਹ ਮਨ ਦੀ ਹਾਲਤ ਕੀ ਹੈ ਜੋ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ ਕਿਉਂਕਿ ਗੁਰਬਾਣੀ ਇੱਕ ਸ਼ੀਸ਼ਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਹਮਣੇ ਜਾਂਦੇ ਹਾਂ ਨਾ ਸਾਡੇ ਚਿਹਰੇ ਨੂੰ ਸ਼ੀਸ਼ਾ ਦੱਸ ਦਿੰਦਾ ਵੀ ਤੂੰ ਇੱਥੇ ਕਰਕੇ ਖਲੋਤਾ। ਜੇ ਕਰੂਪ ਹੈ ਤੇ ਸ਼ੀਸ਼ੇ ਨੇ ਕਰੂਪਤਾ ਹੀ ਦੱਸਣੀ ਹੈ। ਭਾਈ ਗੁਰਦਾਸ ਜੀ ਨੇ ਬਚਨ ਕਿਆ ਕਹਿਣ ਲੱਗੇ, ਜਿਉਂਕਰ ਨਿਰਮਲ ਆਰਸੀ ਜਗ ਵੇਖਣ ਵਾਲਾ ਜੇ ਹਾਂ ਮੂੰਹ ਕਰ ਭਾਲੀਐ ਤੇ ਹੋ ਦੇਖਾਲਾ। ਜਿਉਂ ਜਿਹਾ ਚਿਹਰਾ ਲੈ ਕੇ ਜਾਏਗਾ ਬਾਬਾ ਜੀ ਨੇ ਉਹ ਕੋਈ ਤੇਰੇ ਚਿਹਰੇ ਨੂੰ ਦਿਖਾ ਦੇਣ। ਉੱਥੇ ਉਹਨਾਂ ਬਚਨ ਕਿਆ ਕਹਿਣ ਲੱਗੇ, ਪੁੰਡਰ ਕੁਸ਼ਮ ਬੰਦੇ ਦੇ ਕੇਸ ਜਿਹੜੇ ਨੇ ਉਹ ਕਮਲ ਦੇ ਫੁੱਲ ਵਰਗੇ ਚਿੱਟੇ ਹੋ ਗਏ ਨੇ, ਬਿਲਕੁਲ ਕੇਸ ਜਿਹੜੇ ਨੇ ਦਾੜੀ ਪੂਰ ਹੋ ਗਈ। ਪੁੰਡਰ ਕੁਸ਼ਮ ਕੇਸ ਤੇ ਧੌਲੇ ਸਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਇੰਜ ਲੱਗਦਾ ਸੱਤਵੇਂ ਪਤਾਲ ਚੋਂ ਬੋਲਦਾ। ਲੋਚਨ ਸ਼ਰਮੈ ਅੱਖਾਂ ਥੱਕ ਗਈਆਂ ਪਾਣੀ ਸੋਗਿਆ, ਬਲ ਬੁੱਧ ਨਾਠੀ ਉਹਦਾ ਸਰੀਰ ਦਾ ਬਲ ਚਲਾ ਗਿਆ, ਗੱਲ ਕਰਦਾ ਤੇ ਭੁੱਲ ਜਾਂਦਾ, ਕਹਿੰਦਾ ਅਕਲ ਚਲੀ ਗਈ। ਸਾਹਿਬ ਕਹਿੰਦੇ ਨੇ ਵਾਸਨਾ ਨੂੰ ਪੁੱਛ ਕੇ ਦੇਖੋ, ਕਾਮ ਪਵਸ ਮਦਾਣੀ, ਉਹਦੇ ਅੰਦਰ ਕਾਮ ਦੀ ਵਾਸਨਾ ਅਜੇ ਵੀ ਭੜਕਦੀ ਪਈ, ਕਿਉਂਕਿ ਸਰੀਰ ਦੇ ਪੁਰਾਣੇ ਖੂਨ ਨਾਲ ਵਾਸਨਾ ਪੁਰਾਣੀ ਨਹੀਂ ਹੁੰਦੀ। ਵਾਸਨਾ ਨੂੰ ਜੇ ਕੋਈ ਮਿਟਾ ਸਕਦਾ ਤੇ ਕੇਵਲ ਗੁਰੂ ਕਾ ਸ਼ਬਦ। ਇੱਕ ਦਿਨ ਅਰਜ਼ ਕੀਤੀ ਸੀ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜੇ ਅਸੀਂ ਜੁੜਦੇ ਨਹੀਂ ਤੇ ਵਾਸਨਾਵਾਂ ਤੋਂ ਟੁੱਟ ਕਿਵੇਂ ਜਾਵਾਂਗੇ, ਭੁਲੇਖੇ ਵਿੱਚ ਹੀ ਆ ਨਾ। ਨਹੀਂ ਜੀ, ਸਾਨੂੰ ਕਦੀ ਕਾਮ ਨਹੀਂ ਪੁਰਿਆ, ਕਦੀ ਲਾਲਚ ਨਹੀਂ ਪੁਰਿਆ, ਕਿਉਂ? ਹਾਂ, ਜੇ ਤੂੰ ਜੁੜ ਗਿਆ, ਸ਼ਬਦ ਹੀ ਉਹਨੂੰ ਮਿਟਾ ਸਕਦਾ, ਜੁੜਨ ਤੋਂ ਬਿਨਾਂ ਟੁੱਟਿਆ ਨਹੀਂ ਜਾ ਸਕਦਾ, ਕੁਦਰਤ ਦਾ ਇੱਕ ਨੇਮ ਹੈ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਇਹ ਰਸ ਛਾਡੇ ਉਹ ਰਸ ਆਵਾਂ, ਉਹ ਰਸ ਪੀਆ ਇਹ ਰਸ ਨਿਭਾਵਾਂ, ਕਿਉਂਕਿ ਮਨ ਨੇ ਰਸ ਮੰਗਣਾ ਹੀ ਮੰਗਣਾ ਹੈ। ਵਾਸਨਾ ਦੀ ਥਾਂ ਤੇ ਰੁਖਾਨੀਅਤ ਦਾ ਰਸ ਹੋ ਜਾਏ ਤੇ ਵਾਸਨਾ ਆਪਣੇ ਆਪ ਖਤਮ ਹੋ ਜਾਂਦੀ। ਕਿਰਪਾਲੂ ਦਾਤਾ ਜੀ ਦੇ ਅੰਮ੍ਰਿਤ ਬਚਨਾਂ ਵੱਲ ਆਪਾਂ ਆਈਏ। ਹਜ਼ੂਰ ਨੇ ਮਿਹਰ ਕੀਤੀ, ਕਹਿੰਦੇ ਨੇ ਪਾਣੀ ਵਰਸਦਾ ਹੋਵੇ ਮਾਰੂਥਲ ਨਹੀਂ ਰੱਜਦਾ, ਅੱਗ ਬਲਦੀ ਹੋਵੇ ਤੇ ਲੱਕੜਾਂ ਪਾਈ ਜੋ ਅੱਗ ਨਹੀਂ ਰੱਜਦੀ, ਰਾਜ ਗੱਦੀ ਤੇ ਬੈਠਾ ਹੋਇਆ ਬੰਦਾ ਅੰਤਲੇ ਸਵਾਸਾਂ ਤੱਕ ਵੀ ਮਰਦਾ ਵੀ ਗੱਦੀ ਨਹੀਂ ਛੱਡਦਾ, ਤੇ ਜੇ ਕੋਈ ਨਦੀਆਂ ਭਰ ਭਰ ਕੇ ਸਮੁੰਦਰ ਵਿੱਚ ਪਈ ਜਾਣ ਤੇ ਕੀ ਕਦੀ ਨਦੀਆਂ ਕਹਿਣਗੀਆਂ ਅਸੀਂ ਸਮੁੰਦਰ ਨੂੰ ਭਰ ਦਿੱਤਾ? ਇੱਥੇ ਮਹਾਂਪੁਰਸ਼ਾਂ ਨੇ ਦੋ ਅਰਥ ਕੀਤੇ। ਕਹਿੰਦੇ ਨੇ ਨਦੀਆਂ ਦਾ ਪਾਣੀ ਸਾਰਾ ਦਰਿਆ ਸਮੁੰਦਰ ਵਿੱਚ ਆ ਜਾਏ, ਸਦੀਆਂ ਹੋ ਗਈਆਂ ਸਮੁੰਦਰ ਵਿੱਚ ਨਦੀਆਂ ਦਰਿਆ ਪੈਂਦੇ ਨੇ, ਕਦੀ ਕਿਸੇ ਕਹਿ ਕਿ ਅੱਜ ਤੋਂ ਬਾਅਦ ਪਾਣੀ ਨਹੀਂ ਉੱਥੇ ਜਾਣਾ ਕਿਉਂਕਿ ਸਮੁੰਦਰ ਰੱਜ ਗਿਆ? ਇੰਨਾ ਪਾਣੀ ਲੈ ਕੇ ਵੀ ਸਮੁੰਦਰ ਨਹੀਂ ਰੱਜਿਆ। ਦੂਜੀ ਗੱਲ ਕਿ ਜੇ ਸੋਕਾਂ ਪੈ ਜਾਏ ਤੇ ਕੀ ਸਮੁੰਦਰ ਸੁੱਕ ਜਾਏਗਾ? ਜਿੰਨਾ ਮਰਜ਼ੀ ਪਾਣੀ ਉੱਥੋਂ ਉਠਾ ਜਾਏ ਫਿਰ ਉਹਨੇ ਭਰਿਆ ਜਾਣਾ। ਸੱਚੇ ਪਾਤਸ਼ਾਹ ਮੇਰ ਕਹਿੰਦੇ ਨੇ, ਜੇ ਤੂੰ ਮੇਰੇ ਸਿਮਰਨ ਬਾਰੇ ਪੁੱਛਣਾ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਮੀਂਹ ਪਏ ਮਾਰੂਥਲ ਨਹੀਂ ਰੱਜਦਾ, ਬਾਲਣ ਨਾਲ ਅੱਗ ਨਹੀਂ ਕਦੀ ਰੱਜਦੀ, ਰਾਜ ਕਰਕੇ ਆਦਮੀ ਕਦੀ ਨਹੀਂ ਰੱਜਦਾ, ਸਮੁੰਦਰ ਪਾਣੀ ਜਿਤਨਾ ਪੈ ਜਾਏ ਕਦੀ ਰੱਜਦਾ ਨਹੀਂ। ਸੱਚ ਜਾਣੀ ਜੇ ਨਾਮ ਬਾਰੇ ਪੁੱਛਣਾ, ਜੇ ਰੱਬ ਕਈ ਯੁੱਗ ਸਾਲ ਕਈ ਕਰੋੜਾਂ ਯੁੱਗ ਜ਼ਿੰਦਗੀ ਦੇ ਦੇ, ਉਹਨੂੰ ਜਪ ਜਪ ਕੇ ਅੰਦਰ ਰੱਜਣਾ ਨਹੀਂ, ਕਿਉਂਕਿ ਨਾਮ ਹੀ ਜੀਵਨ ਬਣ ਗਿਆ। ਸੱਚੇ ਪਾਤਸ਼ਾਹ ਦੇ ਬਚਨ ਨੇ ਕਹਿਣ ਲੱਗੇ, ਮਾਰੂ ਮੀਂਹ ਨਾ ਤ੍ਰਿਪਤਿਆ, ਨਾਮ ਹੀ ਜੀਵਨ ਹੈ। ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤਿਪਤਿਆ ਸਾਇਰ ਭਰੇ ਕੇ ਸੁੱਖ। ਕਹਿਣ ਲੱਗੇ ਪਿਆਰਿਆ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ, ਪੁੱਛ ਕਦੀ ਦੇਖੋ। ਜਦੋਂ ਸਿਮਰਨ ਕਰਨ ਵਾਲਾ ਜਿਹਦਾ ਜੀਵਨ ਸਿਮਰਨ ਬਣ ਜਾਏ, ਵਾਹਿਗੁਰੂ ਵਾਹਿਗੁਰੂ ਜਪੇ, ਉਹਦੀ ਜ਼ਿੰਦਗੀ ਹੀ ਦਾਤੇ ਦੇ ਚਰਨਾਂ ਵੀ ਜੁੜ ਜਾਏ। ਗੁਰਮੁਖ ਬੈਠੇ ਨੇ, ਗੁਰਮੁਖ ਸਿੱਖਿਆ ਵਿੱਚ ਇੱਕ ਦਿਨ ਬਹੁਤ ਸੋਹਣਾ ਬਚਨ ਪੜਿਆ ਵੀ ਤੇ ਸੁਣਾਇਆ ਵੀ, ਹੁਣ ਮੈਂ ਆਪ ਨਾਲ ਜ਼ਰੂਰ ਸਾਂਝਾ ਕਰਦੇ ਹਾਂ। ਗੁਰਮੁਖ ਸਿੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਆਪਣੇ ਜੀਵਨ ਨਾਲ ਸੰਬੰਧਿਤ ਕੁਝ ਘਟਨਾਵਾਂ ਨੇ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਪਿੰਡ ਦਾ ਜ਼ਿਕਰ ਨਹੀਂ ਕੀਤਾ, ਬਸ ਇੰਨਾ ਕੁ ਸ਼ਬਦ ਕਿਹਾ ਕਿ ਲੁਧਿਆਣੇ ਤੋਂ ਕੁਛ ਮੀਲ ਦੂਰ ਇੱਕ ਪਿੰਡ ਹੈ। ਉਸ ਵੇਲੇ ਦੀ ਉਹਨਾਂ ਗੱਲ ਕੀਤੀ, ਕਹਿੰਦੇ ਨੇ ਉੱਥੇ ਇੱਕ ਜ਼ਿਮੀਂਦਾਰ ਨੂੰ ਨਾਮ ਦੀ ਚਿਟਕ ਲੱਗੀ ਕਿਵੇਂ ਕਿ ਇੱਕ ਦਿਨ ਆਪਣੀ ਖੂਹ ਦੀ ਗਾਦੀ ਤੇ ਬੈਠਾ ਸੀ ਤੇ ਟਿੰਡਾਂ ਵਾਲਾ ਖੂਹੇ ਬਲਦ ਹੱਕਦਾ, ਪਾਣੀ ਟਿੰਡਾਂ ਵਿੱਚੋਂ ਬਾਹਰ ਆਉਂਦਾ, ਖੇਤ ਸਿੰਜਦਾ ਪਿਆ ਹੈ। ਇੰਨੀ ਦੇਰ ਨੂੰ ਕਹਿੰਦੇ ਨੇ ਕੋਈ ਰਮਤਾ ਸਾਧੂ ਆ ਗਿਆ। ਧਿਆਨ ਦਿਆ ਜੇ ਜਦੋਂ ਸਿਮਰਨ ਹੀ ਜੀਵਨ ਬਣ ਜਾਏ। ਰਮਤਾ ਸਾਧੂ ਆਇਆ, ਉਸ ਫਕੀਰ ਨੇ ਕਿਹਾ ਜੱਟ ਨੂੰ, ਜ਼ਿਮੀਂਦਾਰ ਨੂੰ, ਜੱਟਾ ਭਲੇ ਲੋਕਾਂ ਪਿਆਸ ਲੱਗੀ ਹੈ, ਮੈਨੂੰ ਪਾਣੀ ਪਿਲਾ ਦੇਗਾ? ਬਚਨ ਸੁਣੇ ਫਕੀਰ ਦੇ ਤੇ ਮਨ ਵਿੱਚ ਆਇਆ ਮਣਾ ਕਿ ਫਕੀਰ ਆਇਆ, ਕਿਤੇ ਨੂੰ ਭੁੱਖ ਨਾ ਲੱਗੀ ਹੋਵੇ। ਹੁਣ ਮੇਰੇ ਕੋਲ ਹੈ ਕਿ ਕੋਲ ਖੂਹ ਤੇ ਬੱਜੀ ਸੀ ਗਾਂ, ਉਹਨੇ ਚੱਬਦੇ ਹੀ ਛੇਤੀ ਨਾਲ ਗਾਂ ਝੋਲੀ। ਕਹਿੰਦਾ ਫਕੀਰ, ਬਾਬਾ ਥੋੜਾ ਸਮਾਂ ਜਿਹਾ ਰੁਕ ਜਾ, ਜਦੋਂ ਰੁਕ ਗਿਆ ਉਹਨੇ ਗਾਂ ਚੋਈ ਤੇ ਟਿੰਡ ਵਿੱਚ ਜਿਹੜਾ ਪਾਣੀ ਪਾਇਆ ਸੀ ਉਸ ਪਾਣੀ ਦੇ ਵਿੱਚ ਦੁੱਧ ਪਾ ਕੇ ਕੱਚੀ ਲੱਸੀ ਬਣਾ ਦਿੱਤੀ। ਨਾਲੇ ਫਕੀਰ ਨੂੰ ਕਹਿੰਦਾ ਲੈ ਬਾਬਾ ਆ ਪੀ। ਫਕੀਰ ਨੇ ਉਹ ਕੱਚੀ ਲੱਸੀ ਪੀਤੀ ਤੇ ਪੀਣ ਤੋਂ ਬਾਅਦ ਕਹਿੰਦਾ ਜੱਟ ਨੂੰ ਜ਼ਿਮੀਦਾਰਾ ਤੈਨੂੰ ਕਿਵੇਂ ਪਤਾ ਸੀ ਮੈਨੂੰ ਭੁੱਖ ਵੀ ਲੱਗੀ ਹੈ, ਤੈਨੂੰ ਕਿਵੇਂ ਪਤਾ ਸੀ ਮੈਂ ਅੰਦਰੋਂ ਮੈਨੂੰ ਭੁੱਖ ਲੱਗੀ ਹੈ। ਤੇ ਜ਼ਿਮੀਦਾਰ ਕਹਿੰਦਾ ਬਾਬਾ ਜੀ ਸੰਤ ਜੀ ਮਹਾਂਪੁਰਸ਼ੋ ਮੈਂ ਤਾਂ ਸਿੱਧੀ ਜੀ ਗੱਲ ਜਾਣਨਾ ਕਿ ਤੁਸੀਂ ਆਏ ਸੋ ਪਾਣੀ ਮੰਗਿਆ ਮੇਰੇ ਕੋਲ ਪਿਆਣ ਵਾਸਤੇ ਕੇਵਲ ਇਹ ਸੀ ਤੇ ਮਨ ਨੇ ਕਿਹਾ ਚੱਲ ਗਾਂ ਚੋ ਟਿੰਡ ਵਿੱਚ ਪਾ ਤੇ ਕੱਚੀ ਲੱਸੀ ਪਿਆ ਦੇ ਗਰਮੀ ਦੇ ਦਿਨ ਨੇ। ਕਹਿਣ ਲੱਗੇ ਆ ਜੋ ਕੁਝ ਤੇਰੇ ਕੋਲ ਸੀ ਤੂੰ ਸਾਨੂੰ ਦੇ ਦਿੱਤਾ, ਆ ਜੋ ਕੁਝ ਸਾਡੇ ਕੋਲ ਸੀ ਤੈਨੂੰ ਦੇਣੇ। ਹੁਣ ਦੇਖਿਓ ਜਦੋਂ ਕਿਤੇ ਰੱਬ ਮਿਹਰ ਕਰੇ ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਮੋੜ ਤੇ ਕਿਸ ਕਮਾਈ ਵਾਲੇ ਨੇ ਟੱਕਰ ਜਾਣਾ ਹੈ। ਹਰ ਵੇਲੇ ਆਪਣੇ ਭਾਂਡੇ ਨੂੰ ਕਦੀ ਬਾਬਾ ਨਾਨਕ ਜੀ ਦਾ ਉਹ ਸ਼ਬਦ ਜਦੋਂ ਮੈਂ ਪੜ੍ਹਨਾ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ, ਜਿਹੜਾ ਸ਼ਬਦ ਆਰੰਭ ਹੁੰਦਾ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਉਹਦੇ ਵਿੱਚ ਤੁਕ ਹੈ ਕਿ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਾਂਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮਾਂਗਤ ਭੀਖਿਆ ਪਾਏ। ਕਹਿੰਦੇ ਨੇ ਖੱਤ ਵਿੱਚ ਖੱਪਰ ਪਕੜ ਕੇ ਤੁਰਿਆ ਤੇ ਉੱਚੀ ਉੱਚੀ ਹੋਕੇ ਦੇਣਾ ਕੋਈ ਰੱਬ ਦੇ ਦਰਸ਼ਨਾਂ ਦੀ ਖੈਰ ਮੈਨੂੰ ਪਾ ਦੇ, ਪਤਾ ਨਹੀਂ ਜ਼ਿੰਦਗੀ ਦੇ ਕਿਹੜੇ ਮੋੜ ਤੇ ਕਰਨੀ ਵਾਲਾ ਕੋਈ ਟੱਕਰ ਜਾਣਾ। ਹਾਂ ਅੰਦਰ ਦੀ ਜਗਿਆਸਾ ਹੋਵੇ ਜੇ ਚਾਹ ਹੈ ਤੇ ਰਾਹ ਜ਼ਰੂਰ ਮਿਲੇਗੀ। ਤਿੰਨ ਸ਼ਬਦ ਕਦੀ ਭੁੱਲੀਏ ਨਾ, ਚਾਹ ਹੈ ਤੇ ਰਾਹ ਹੈ, ਜੇ ਰਾਹ ਹੈ ਤੇ ਰੱਬ ਦੀ ਦਰਗਾਹ ਹੈ। ਜਿਹਦੇ ਕੋਲ ਰਾਹ ਨਹੀਂ ਉਹਨੂੰ ਦਰਗਾਹ ਕਿੱਥੇ ਮਿਲਣੀ ਹੈ, ਜਿਹਦੇ ਕੋਲ ਚਾਹ ਨਹੀਂ ਉਹਨੂੰ ਰਾਹ ਕਿੱਥੇ ਮਿਲਣਾ ਹੈ। ਕਹਿਣ ਲੱਗੇ ਆ ਜ਼ਿਮੀਦਾਰਾ ਤੇਰੇ ਕੋਲ ਜੋ ਕੁਛ ਸੀ ਤੂੰ ਦੇ ਦਿੱਤਾ, ਅਸ ਮੇਰੇ ਕੋਲ ਜੋ ਹੈ ਮੈਂ ਤੈਨੂੰ ਦੇਣਾ। ਸਾਹਮਣੇ ਬਿਠਾ ਕੇ ਕਹਿਣ ਲੱਗੇ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਕਿਹਾ ਜ਼ਿਮੀਦਾਰ ਦੇ ਅੰਦਰ ਦੇ ਭਾਗ ਜਾਗੇ, ਉਹਨੇ ਪਿੱਛੇ ਕਿਹਾ ਵਾਹਿਗੁਰੂ ਵਾਹਿਗੁਰੂ। ਕਹਿਣ ਦੀ ਦੇਰ ਸੀ, ਕਹਿਣ ਲੱਗੇ ਬਸ ਹੁਣ ਜਪੀ ਜਾ, ਮੇਰੇ ਫਕੀਰ ਕੋਲ ਕੱਲਾ ਆ ਖੁਸ਼ੀ ਸੀ। ਰੱਬ ਨੇ ਇਹੋ ਜਿਹੀ ਮਿਹਰ ਕੀਤੀ, ਉਹ ਬਹਿੰਦਿਆਂ ਵੀ ਵਾਹਿਗੁਰੂ, ਉੱਠਦਿਆਂ ਵੀ ਵਾਹਿਗੁਰੂ, ਹਲ ਵਾਹੁੰਦਿਆਂ ਵੀ ਵਾਹਿਗੁਰੂ, ਖੂਹ ਨੂੰ ਗੇੜਦਿਆਂ ਵੀ ਵਾਹਿਗੁਰੂ। ਇੰਨੀ ਦਾਤੇ ਦੀ ਮਿਹਰ ਹੋ ਗਈ, ਲੋਕ ਪੈਲੀਆਂ ਵਾਹ ਵਾਹ ਕੇ ਖਾਦ ਪਾ ਪਾ ਕੇ ਫਸਲ ਬੀਜਣ, ਉਹ ਸਿੱਧਾ ਜਿਹਾ ਹਲ ਵਾਹੇ ਤੇ ਛੱਟਾ ਦਿੰਦਿਆਂ ਕਹੀ ਜਾਏ ਵਾਹਿਗੁਰੂ ਵਾਹਿਗੁਰੂ, ਤੇ ਜਦੋਂ ਫਸਲ ਪੱਕਣ ਦਾ ਵੇਲਾ ਆਵੇ ਤੇ ਉਹਦੀ ਫਸਲ ਦੂਜਿਆਂ ਖੇਤਾਂ ਨੂੰ ਵੱਧ ਨਿਕਲਣੀ। ਪਰਮਾਤਮਾ ਦੀ ਖੇਡ, ਉਹਦੀ ਫਸਲ ਵੱਧ ਨਿਕਲਣੀ। ਲੋਕੀ ਚਾਰ ਚੁਫੇਰੇ ਪਤਾ ਲੱਗ ਗਿਆ, ਖੂਹ ਤੇ ਬਹਿ ਗਿਆ, ਵਾਹਿਗੁਰੂ ਵਾਹਿਗੁਰੂ ਦਿਨ ਰਾਤ ਕਰੀ ਜਾਏ, ਸਭ ਕੁਝ ਉਹਨੂੰ ਭੁੱਲ ਗਿਆ, ਕੇਵਲ ਵਾਹਿਗੁਰੂ ਚੇਤੇ ਰਹਿ ਗਿਆ। ਤੇ ਉਸ ਵੇਲੇ ਕਹਿੰਦੇ ਨੇ ਇੱਕ ਮਹਾਂਪੁਰਸ਼ ਹਨ, ਸੰਤ ਈਸ਼ਰ ਸਿੰਘ ਜੀ, ਨਿਰਮਲੇ ਮਹਾਂਪੁਰਸ਼, ਹਰਦੁਆਰ ਰਹਿਣ ਵਾਲੇ, ਇਹ ਬੜੀ ਕਰਨੀ ਵਾਲੇ ਸੱਤ ਪੁਰਸ਼ ਸਨ, ਚਾਰ ਵੇਦਾਂ ਦੇ ਗਿਆਤੇ ਸਨ, ਤੇ ਕੱਲੇ ਗਿਆਤੇ ਨਹੀਂ ਅਸਲ ਵਿੱਚ ਅੰਦਰ ਦੇ ਵੀ ਗਿਆਤੇ ਸਨ, ਅੰਦਰ ਦੇ ਧਿਆਤਾ ਵੀ ਸਨ। ਤੇ ਉਹਨਾਂ ਬਾਰੇ ਉਸ ਪੁਸਤਕ ਵਿੱਚ ਲਿਖਿਆ ਕਿ ਮਹਾਰਾਜਾ ਹੀਰਾ ਸਿੰਘ ਨਾਭਾ ਨੇ 1,00,000 ਰੁਪਈਆ ਦਿੱਤਾ। ਉਸ ਕਰਨੀ ਵਾਲੇ ਸਾਧੂ ਨੂੰ ਕਿਹਾ ਚੁੱਕ ਕੇ ਲੈ ਜਾ ਮੇਰੇ ਕਿਸ ਕੰਮ। ਕਹਿਣ ਲੱਗਾ ਮਹਾਰਾਜ ਕਿਸੇ ਕਿਹਾ ਹੀਰਾ ਸਿੰਘ ਵਰਗਾ ਦਾਨੀ ਕੋਈ ਨਹੀਂ ਲੱਭਣਾ। ਕਹਿਣ ਲੱਗੇ ਜਾ ਚਲਾ ਜਾ, ਫਿਰ ਸਾਡੇ ਵਰਗਾ ਤਿਆਗੀ ਵੀ ਕੋਈ ਨਹੀਂ ਲੱਭਣਾ। ਨਾਲ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜੇ ਹਰਦੁਆਰ ਤੋਂ ਲੈ ਕੇ ਨਾਭੇ ਤੱਕ ਤੂੰ ਸੋਨੇ ਦੀਆਂ ਅਸ਼ਰਫੀਆਂ ਵੀ ਵਿਛਾ ਦੇ ਰਾਹ ਚ। ਕਹਿੰਦਾ ਬਾਬੇ ਨਾਨਕ ਦੀ ਕਿਰਪਾ ਨਾਲ ਮੈਂ ਉਹਨਾਂ ਸੜਕ ਨੂੰ ਸੋਨੇ ਨਾਲ ਮੜੀ ਹੋਈ ਰਾਹ ਨੂੰ ਵੀ ਨਹੀਂ ਤੱਕਾਂ। ਜਿਹੜਾ ਅੰਦਰ ਦਾ ਸੁੱਖ ਬਾਬੇ ਦਿੱਤਾ, ਅੰਦਰ ਦੇ ਸੁੱਖ ਦੀ ਕੀਮਤ ਕਦੀ ਕੋਈ ਪਾ ਸਕਦਾ? ਕੀਮਤ ਉਦੋਂ ਪੈਂਦੀ ਹੈ ਜਦੋਂ ਬੰਦਾ ਅੰਦਰੋਂ ਖਾਲੀ ਹੁੰਦਾ ਹੈ। ਭਰੇ ਹੋਏ ਦੀ ਕੀਮਤ ਕਿਸੇ ਨੇ ਕੀ ਪਾ ਲੈਣੀ ਹੈ? ਗੁਰੂ ਗ੍ਰੰਥ ਸਾਹਿਬ ਜੀ ਤੇ ਬਾਣੀ ਪੜ੍ਹਦੇ ਆ, ਬਾਬਾ ਜੀ ਨੇ ਤੇ ਕਿਹਾ, ਕਹਿਣ ਲੱਗੇ ਗਿਰਹਾਂ ਸੇਤੀ ਮਾਲ ਧਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਨੇ ਉਹ ਮਹਾਂਪੁਰਸ਼ ਆਏ ਉਸ ਜ਼ਿਮੀਦਾਰ ਦੇ ਖੂਹ ਤੇ ਆਏ, ਦੇਖਿਆ ਉਹ ਵਾਹਿਗੁਰੂ ਵਾਹਿਗੁਰੂ ਜਪੇ, ਉਹਦਾ ਰੋਮ ਰੋਮ ਗੁਰੂ ਗੁਰੂ ਕਰੇ। ਤੇ ਉਹਨਾਂ ਆ ਕੇ ਕਿਹਾ, ਕਹਿਣ ਲੱਗੇ ਜ਼ਿਮੀਦਾਰਾ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਹੈ? ਕਹਿਣ ਲੱਗਾ ਮੈਨੂੰ ਦੱਸਣ ਵਾਲਾ ਇਹ ਹੀ ਦੱਸ ਗਿਆ ਕਿ ਕੇਵਲ ਵਾਹਿਗੁਰੂ ਵਾਹਿਗੁਰੂ ਜਪ। ਕਹਿਣ ਲੱਗੇ ਤੂੰ ਛੱਡ ਦੇਖਾਂ। ਕਹਿੰਦਾ ਸੱਚ ਜਾਣੀ ਛੱਡਾਂ ਤੇ ਮੇਰੀ ਮੌਤ ਹੋ ਜਾਏਗੀ, ਮੈਂ ਛੱਡ ਦਿੱਤਾ ਤੇ ਮਰ ਜਾਵਾਂਗਾ, ਕਿਉਂਕਿ ਮੇਰਾ ਜੀਵਨ ਹੀ ਕੇਵਲ ਹੁਣ ਨਾਮ ਬਣ ਗਿਆ ਹੈ। ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਮੇਰੇ ਪ੍ਰੀਤਮਾ ਹੋ ਜੀਵਾਂ ਨਾਮ ਤੇ ਆਏ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾਂ ਸਾਚਾ ਨਾ। ਉਹ ਨਾਮ ਹੀ ਜੀਵਨ ਹੈ। ਕਬੀਰ ਸਾਹਿਬ ਮਹਾਂਪੁਰਸ਼ ਕਹਿੰਦੇ ਨੇ ਮੇਰੀਏ ਮਾਂ ਕਿ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ। ਅੱਧਾ ਸਾਹ ਕਿਤੇ ਰੱਬ ਭੁੱਲ ਜਾਏ ਤੇ ਜ਼ਿੰਦਗੀ ਵਿਅਰਥ ਹੈ। ਜਿਨ੍ਹਾਂ ਨੇ ਪਰਮਾਤਮਾ ਦੀ ਯਾਦ ਵੀ ਜੁੜੇ ਉਹਨਾਂ ਨੇ ਸਿਮਰਨ ਨੂੰ ਵੀ ਆਪਣੀ ਜ਼ਿੰਦਗੀ ਬਣਾ ਲਿਆ। ਬਾਬਾ ਨਾਮਦੇਵ ਜੀ ਦਾ ਇੱਕ ਬਚਨ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਗੌਣ ਰਾਗ ਵਿੱਚ, ਇਹ ਸ਼ਬਦ ਹੈ ਮੋਹੇ ਲਾਗਤੀ ਤਾਲਾ ਬੇਲੀ। ਤਾਲਾ ਬੇਲੀ ਦਾ ਅਖਰੀ ਅਰਥ ਹੁੰਦਾ ਤਿਲ ਮਲਾਹਟ। ਕਹਿੰਦੇ ਨੇ ਮੇਰਾ ਅੰਦਰ ਕਲਪਦਾ ਜਦੋਂ ਨਾਮ ਭੁੱਲਦਾ ਤੇ ਦੇਖੋ ਜਿਹੜੇ ਆਪ ਬੈਠੇ ਹੋ ਨਾ ਸਿਮਰਨ ਕਰਨ ਵਾਲੇ, ਨਿਆਣੇ ਵੀ ਉਹੀ ਨੇ, ਇਸਤਰੀ ਵੀ ਉਹੀ ਹੈ, ਪਤੀ ਵੀ ਉਹ ਵੇ, ਘਰ ਦੇ ਜੀ ਵੀ ਉਹ ਨੇ। ਤੇ ਜਦੋਂ ਕਿਤੇ ਅੰਦਰੋਂ ਤੋਟ ਪੈਂਦੀ ਹੈ ਤੇ ਬੰਦੇ ਦਾ ਅੰਦਰ ਦਾ ਗੁੱਸਾ ਘਰ ਦਿਆਂ ਉੱਤੇ ਨਿਕਲੀ ਜਾਂਦਾ। ਉਹਦਾ ਕਾਰਨ ਪਤਾ ਕਿ ਅੰਦਰੋਂ ਜਿਹੜਾ ਟੁੱਟਦਾ ਅੰਦਰ ਲੁੜਛਦਾ। ਬਾਬਾ ਨਾਮਦੇਵ ਨੇ ਇੱਥੇ ਤਿੰਨ ਚਾਰ ਜਿਹੜੇ ਪ੍ਰਮਾਣ ਲੈ ਕਹਿੰਦੇ ਨੇ, ਜਿਵੇਂ ਗਾਂ ਦਾ ਵੱਛਾ ਉਹਦੇ ਤੋਂ ਦੂਰ ਲੈ ਜਾਈਏ ਉਹ ਕਿੱਲੇ ਦੇ ਉੱਤੇ ਚੱਕਰ ਲਾਉਂਦੀ ਏ, ਉਹਨੂੰ ਪੁੱਛੋ ਉਹਦਾ ਅੰਦਰ ਕਿੰਨਾ ਤੜਪਦਾ ਲੁੜਛਦਾ। ਕਹਿੰਦੇ ਨੇ ਸੱਚ ਜਾਣੀ ਮੇਰੇ ਸਾਈਆਂ, ਜਦੋਂ ਤੂੰ ਭੁੱਲਣਾ ਮੇਰੀ ਹਾਲਤ ਵੀ ਇਹ ਹੁੰਦੀ ਹੈ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫ ਹੈ। ਪਿਆਰਿਓ ਇਹ ਹੈ ਜੀਵਨ, ਪਾਣੀਆਂ, ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਪਾਣੀਆਂ ਬਿਨ ਮੀਨ ਤਲਫ ਹੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਕਹਿੰਦੇ ਨੇ ਜਦੋਂ ਜਾਪਣਾ ਉਦੋਂ ਉਹ ਸੁੱਖ ਹੁੰਦਾ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖ ਤਾਂ ਮਾਖਣ ਘੂਟਲਾ, ਜਿਵੇਂ ਉਹ ਦੁੱਧ ਚੁੰਘਦਾ ਰਸ ਲੈ ਕੇ। ਤੇ ਹੇ ਪ੍ਰਭੂ ਜਦੋਂ ਮੈਂ ਤੇਰੇ ਨਾਮ ਨੂੰ ਜਾਪਣਾ ਰਸ ਲੈ ਕੇ ਮੈਨੂੰ ਅੰਦਰ ਦਾ ਸੁੱਖ ਮਿਲਦਾ ਹੈ। ਗਾਏ ਕਾ ਬਾਦਸ਼ਾਹ ਛੂਟਲਾ, ਥਨ ਚੋਖ ਤਾਂ ਮਾਖਣ ਘੂਟਲਾ, ਜੈਸੀ ਵਿਖੇ ਹੇਤ ਪਰ ਨਾਰੀ, ਐਸੀ ਨਾਮੇ ਪ੍ਰੀਤ ਮੁਰਾਰੀ, ਜੈਸੇ ਤਾਪ ਤੇ ਨਿਰਮਲ ਘਾਮਾ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ, ਜਿਵੇਂ ਤਪਦੀ ਕੋਈ ਧੁੱਪ ਵਿੱਚ ਪਿੰਡਾ ਸੜਦਾ ਤੇਰਾ ਨਾਮ ਭੁੱਲ ਜਾਏ ਤੇ ਅੰਦਰ ਸੜਦਾ। ਇਹਦਾ ਮਤਲਬ ਇਸ ਜੀਵਨ ਤੋਂ ਅੱਗੇ ਕੋਈ ਹੋਰ ਜੀਵਨ ਹੈ। ਉਸ ਜੀਵਨ ਨੂੰ ਅੱਜ ਬਾਬਾ ਜੀ ਨੇ ਬਾਣੀ ਵਿੱਚ ਫੁਰਮਾਇਆ ਤੇ ਕਹਿਣ ਲੱਗੇ ਮਰਣੰਗ ਬਿਸਰਣੰਗ ਗੋਬਿੰਦ ਹੈ। ਜਦੋਂ ਗੋਬਿੰਦ ਦਾ ਅਖਰੀ ਅਰਥ ਹੈ ਧਰਤੀ ਨੂੰ ਸਹਾਰਾ ਦੇਣ ਵਾਲਾ ਪਰਮਾਤਮਾ, ਜਦੋਂ ਉਹ ਵਿਸਰ ਜਾਏ ਅਸਲ ਵਿੱਚ ਉਦੋਂ ਮੌਤ ਹੈ। ਮਰਣੰਗ ਬਿਸਰਣੰਗ ਗੋਬਿੰਦ ਹੈ, ਪਰਮਾਤਮਾ ਵਾਹਿਗੁਰੂ ਜੀ ਤੁਹਾਡੀ ਯਾਦ ਭੁੱਲ ਜਾਏ ਮੌਤ ਹੈ। ਜੀਵਨੰਗ ਹਰ ਨਾਮ ਤਿਹਾਵਣੈ, ਜੀਵਨ ਕੇਵਲ ਹੈ ਜਦੋਂ ਤੇਰੇ ਨਾਮ ਨੂੰ ਤਿਆਇਆ ਜਾਏ, ਤੇਰਾ ਸਿਮਰਨ ਕੀਤਾ ਜਾਏ, ਉਦੋਂ ਹੀ ਅਸਲੀ ਜੀਵਨ ਹੈ। ਸਾਹਿਬ ਕਹਿਣ ਲੱਗੇ ਇਹ ਅਵਸਥਾ ਮਿਲਦੀ ਹੈ ਲੱਭਣੰਗ, ਲੱਭ ਜਾਂਦੀ ਹੈ ਕਿੱਥੋਂ, ਸਾਧ ਸੰਗੇਣ, ਸਾਧ ਸੰਗੇਣ, ਸਾਧ ਸੰਗਤ ਵਿੱਚੋਂ। ਹੁਣ ਸਾਧ ਸੰਗਤ ਤਾਂ ਆਪਾਂ ਸਾਰੇ ਕਰਨੇ ਹਾਂ, ਹਰ ਗੁਰਦੁਆਰੇ ਸਾਧ ਸੰਗਤ ਹੁੰਦੀ, ਗੁਰੂ ਰੂਪੀ ਸਾਧ ਸੰਗਤ ਵੀ ਕਹਿੰਦੇ ਹਾਂ, ਵਿੱਚ ਸੰਗਤ ਹਰ ਪ੍ਰਵਸਾ ਵੀ ਕਹਿੰਦੇ ਹਾਂ, ਪਰ ਨਾਮ ਕਿਉਂ ਨਹੀਂ ਚੱਲਦਾ, ਅੰਦਰ ਕਿਉਂ ਨਹੀਂ ਤਬਦੀਲੀ ਆਉਂਦੀ, ਮੈਨੂੰ ਖਿਮਾ ਕਰਿਓ। ਕਿਉਂਕਿ ਅਸੀਂ ਸੰਗਤ ਵਿੱਚ ਬੈਠੇ ਹੋਏ ਵੀ ਉਸ ਥਾਂ ਤੇ ਨਹੀਂ ਬੈਠਦੇ ਜਿਹੜੀ ਸੰਗਤ ਬਾਬਾ ਜੀ ਨੇ ਕਹੀ ਹੈ, ਮਨ ਨਹੀਂ ਨਾ ਸੰਗਤ ਕਰਦਾ। ਹੁਣ ਸਾਧ ਦਾ ਆਖਰੀ ਅਰਥ ਹੈ ਜਿਹਨੇ ਆਪਣੇ ਅੰਦਰ ਨੂੰ ਸਾਧਿਆ ਹੈ, ਜਿਹਨੇ ਆਪਣੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਲਿਆ ਹੈ। ਪ੍ਰੋਫੈਸਰ ਪੂਰਨ ਸਿੰਘ ਤਾਂ ਇੱਕ ਬਚਨ ਕਹਿੰਦੇ ਨੇ, ਜਦੋਂ ਤੁਸੀਂ ਸਿਮਰਨ ਕਰਦੇ ਉੱਚਾ ਤੇ ਕਈ ਵਾਰੀ ਮੇਰੇ ਅੰਦਰ ਉਹ ਫੁਰਨਾ ਉਹ ਖਿਆਲ ਆਉਂਦਾ। ਉਹਨਾਂ ਇੱਕ ਲੇਖ ਲਿਖਿਆ ਸੀ ਬਹੁਤ ਸਮਾਂ ਪਹਿਲਾਂ, ਮਾਈ ਬਾਬਾ, ਉਹਦਾ ਉਲੱਥਾ ਕੀਤਾ ਗਿਆ ਮੈਂਡਾ ਬਾਬਾ। ਉਹ ਕਹਿੰਦਾ ਸਿੱਖਾ ਜਦੋਂ ਤੂੰ ਗੁਰਦੁਆਰੇ ਆ ਕੇ ਮੱਥਾ ਟੇਕਣਾ ਨਾ, ਨੇਤਰ ਬੰਦ ਕਰਕੇ ਤੂੰ ਗੁਰੂ ਗੁਰੂ ਜਪਣਾ ਜਾਂ ਸੁਣਨਾ, ਉਦੋਂ ਤੇਰਾ ਬਾਬਾ ਉੱਤੇ ਖਲੋ ਕੇ ਹਰ ਇੱਕ ਨੂੰ ਵੇਖਦਾ ਪਿਆ ਹੈ। ਕੈਸੇ ਬਚਨ ਕਮਾਲ ਦੇ, ਕਹਿੰਦੇ ਨੇ ਬੱਚੇ ਪੜ੍ਹਦੇ ਨੇ ਉਸਤਾਦ ਖਲੋ ਕੇ ਵੇਖਦਾ, ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਤੇਰਾ ਗੁਰੂ ਨਾਨਕ ਸਾਹਿਬ ਵੇਖਦਾ ਹੈ, ਤੂੰ ਉਸੇ ਵੇਲੇ ਅੰਦਰ ਨੂੰ ਟਿਕਾ ਕੇ ਚਰਨ ਪਕੜ, ਤੇਰੇ ਸਿਰ ਤੇ ਹੱਥ ਰੱਖ ਕੇ ਤੇਰੀ ਸੁਰਤ ਨੂੰ ਆਪਣੇ ਨਾਲ ਹੀ ਲੈ ਜਾਏ। ਆਖਰ ਉਹ ਕਿਹੜਾ ਆਨੰਦ ਹੈ ਸੰਗਤ ਦਾ। ਤੇ ਉੱਥੇ ਕਹਿੰਦਾ ਬਾਬਾ ਮੈਨੂੰ ਆਪਣੀ ਸੰਗਤ ਵਿੱਚ ਬਿਠਾ, ਬੈਠਿਆਂ ਬੈਠਿਆਂ ਵਰਮੀ ਤਨ ਤੇ ਜੰਮ ਜਾਏ, ਹਰਨ ਆਉਣ ਮੇਰੇ ਪਿੰਡੇ ਤੇ ਆ ਕੇ ਬਾਰਾਂ ਸਿੰਘਾਂ ਸਿੰਘ ਮਾਰੇ ਤੇ ਤਾਂ ਮੈਨੂੰ ਪਤਾ ਨਾ ਲੱਗੇ ਮੈਂ ਇਹੋ ਜਿਹਾ ਅਡੋਲ ਬੈਠਾ ਹੂੰ। ਅਸਲ ਵਿੱਚ ਉਹ ਜੀਵਨ ਹੈ ਸਾਧ ਸੰਗੇਹ, ਜਿਸ ਸੰਗਤ ਵਿੱਚ ਗੁਰੂ ਗੁਰੂ ਜਪਿਆ ਜਾਂਦਾ, ਜਿੱਥੇ ਇੱਕ ਨਾਮ ਦੀ ਗੱਲ ਹੈ। ਕਹਿਣ ਲੱਗੇ ਲੱਭਣੰਗ ਲੱਭ ਜਾਏਗਾ, ਸਾਧ ਸੰਗੇਣ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ, ਤੇ ਸੱਚੇ ਪਾਤਸ਼ਾਹ ਇਹੋ ਜਿਹਾ ਕਰਨੀ ਵਾਲਿਆਂ ਦੀ ਸੰਗਤ ਕਿਨੋਂ ਮਿਲਦੀ ਏ। ਕਹਿੰਦੇ ਨੇ ਪੂਰਬਲੇ ਜਿਹੜੇ ਲਿਖਾ ਕੇ ਆਏ ਹੁੰਦੇ ਨੇ, ਨਾਨਕ ਹਰ ਪੂਰਬ ਲਿਖਣ ਹੈ, ਜਿਨ੍ਹਾਂ ਦੇ ਮਸਤਕ ਦੇ ਪੂਰਬ ਦੇ ਲੇਖ ਲਿਖੇ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਆਓ ਗੁਰੂ ਮੇਰ ਕਰੇ ਆਪਣੇ ਅੰਦਰ ਨੂੰ ਆਪਾਂ ਟਿਕਾਈਏ, ਇਸ ਵੇਲੇ ਅੰਦਰ ਬਣਿਆ ਹੈ। ਜ਼ਮੀਨ ਵੱਤਰ ਤੇ ਆਈ ਹੁੰਦੀ ਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਤੇ ਕਿਣਕਾ ਮਾਤਰ ਅੰਦਰ ਉੱਗ ਪਵੇ। ਕਰੋ ਕਿਰਪਾ ਔਰ ਉਚਾਰਨ। ਵਾਹੇ ਗੁਰੂ, 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 ਵਾਹੇ ਗੁਰੂ। वाखे गुरु 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 वाहिगुरु जी का खालसा वाहिगुरु।